ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹੈ। ਕਿਸੇ ਵੀ ਸਿਆਣੇ ਸੰਪਾਦਨਾ ਕਰਨ ਵਾਲੇ ਦੀ ਇਹ ਨਿਸ਼ਾਨੀ ਹੁੰਦੀ ਹੈ, ਉਹ ਕਿਸੇ ਵੀ ਗ੍ਰੰਥ ਦੀ ਸੰਪਾਦਨਾ ਕਰਦਾ ਹੈ ਤਾਂ ਉਹਦੇ ਸ਼ੁਰੂ ਵਿੱਚ ਵੀ ਕੁਝ ਚੀਜ਼ਾਂ ਹਾਈਲਾਈਟ ਕਰਦੇ ਨੇ ਵੀ ਮੈਂ ਅੱਗੇ ਕੀ ਗੱਲ ਕਰਨ ਲੱਗਾ। ਉਹ ਪਹਿਲੇ ਅੰਕਾਂ ਦੇ ਉੱਤੇ ਗੱਲ ਕੀਤੀ ਹੁੰਦੀ ਹੈ ਵੀ ਅੱਗੇ ਮੈਂ ਕਿਹੜੀ ਗੱਲ ਨੂੰ ਛੂਹਣ ਲੱਗਿਆ। ਉਸ ਤੋਂ ਬਾਅਦ ਵਿੱਚ ਜਦੋਂ ਅਖੀਰ ਆਉਂਦਾ ਹੈ, ਸਮਾਪਤੀ 'ਤੇ ਹੈ, ਉਦੋਂ ਉਹਦਾ ਤੱਤ ਸਾਰ ਦਿੱਤਾ ਹੁੰਦਾ ਵੀ ਇਹ ਚੀਜ਼ਾਂ ਸਾਡੇ ਜੀਵਨ ਵਿੱਚ ਆਉਣੀਆਂ ਚਾਹੀਦੀਆਂ ਨੇ ਅਤੇ ਇਹ ਚੀਜ਼ਾਂ ਸਾਡੀ ਪ੍ਰਾਪਤੀ ਨੇ। ਹੁਣ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਪੜ੍ਹਦੇ ਹਾਂ, ਇਹਦੇ ਵੀ ਤਿੰਨ ਹਿੱਸੇ ਬਣਾਏ ਹੋਏ ਨੇ। ਪਹਿਲਾ 13 ਪੰਨਿਆਂ ਦੇ ਉੱਤੇ, 13 ਅੰਕਾਂ ਦੇ ਉੱਤੇ ਉਹ ਮੁਬਾਰਕ ਬਚਨ ਸਾਨੂੰ ਹਾਈਲਾਈਟ ਕਰਕੇ ਦਿੱਤੇ ਹੋਏ ਨੇ। ਜਪਜੀ ਸਾਹਿਬ ਹੈ, ਉਹ ਸਮੁੱਚੀ ਮਾਨਵਤਾ ਲਈ ਇੱਕ ਸੁਨੇਹਾ ਹੈ। ਉਹ 'ਚ ਕਿਸੇ ਸਿੱਖ ਦਾ, ਕਿਸੇ ਜੈਨੀ ਦਾ, ਕਿਸੇ ਬੋਧੀ ਦਾ, ਇੱਕ ਕੇਵਲ ਕੌਮ ਨੂੰ ਸੁਨੇਹਾ ਹੋਵੇ ਐਸਾ ਨਹੀਂ ਹੈ। ਜਪਜੀ ਸਾਹਿਬ ਸਮੁੱਚੀ ਮਾਨਵਤਾ ਲਈ ਸੁਨੇਹਾ ਹੈ। ਜੇ ਕੋ ਖਾਵੇ, ਉਹਦੇ 'ਚ ਬਹੁਤ ਵਾਰੀ ਐਸੇ ਬਚਨ ਆਉਂਦੇ ਨੇ, ਜੇ ਕੋ ਮਨ ਜਾਣੇ ਮਨ ਕੋਈ, ਇਹ ਕੋਈ ਵੀ ਅਜਮਾ ਕੇ ਦੇਖ ਲਵੇ ਤਾਂ ਉਹਦੇ ਵਿੱਚ ਕੋਈ ਨਰਕ ਸਵਰਗ ਦੀ ਗੱਲ ਨਹੀਂ ਹੈ। ਕਿਸੇ ਖਾਸ ਧਰਮਾਂ ਦੇ ਕਰਮਾਂ ਦੀ ਗੱਲ ਨਹੀਂ ਹੈ ਵੀ ਇਵੇਂ ਦੀ ਪੂਜਾ ਪਾਠ ਕਰੋ, ਇਵੇਂ ਦੇ ਵਿਧੀ ਵਿਧਾਨ, ਕੋਈ ਐਸੀ ਗੱਲ ਨਹੀਂ ਹੈ। ਉਹਦੇ 'ਚ ਸਿਰਫ ਗੁਰੂ ਦੀ ਸਿੱਖਿਆ ਸੁਣ ਕੇ, ਮੰਨ ਕੇ, ਆਪਣੇ ਜੀਵਨ ਵਿੱਚ ਧਾਰਨ ਕਰਕੇ ਰੱਬੀ ਗੁਣਾਂ ਨੂੰ ਕਿਵੇਂ ਮਾਲਕ ਦੇ ਦਹਿਲੀਜ਼ ਤੱਕ ਪਹੁੰਚਣਾ ਅਤੇ ਉਹ ਤੋਂ ਅੱਗੇ ਜਿਹੜੀ ਅਗਲੀ ਗੱਲ ਹੈ ਉਹ ਵੀ ਕਮਾਲ ਦੀ ਹੈ। ਸੱਚ ਖੰਡ ਦਾ ਜ਼ਿਕਰ ਕੀਤਾ ਹੈ, ਕਿਸੇ ਇੱਕ ਧਰਮ ਦਾ ਰਾਖਵਾਂ ਸਵਰਗ ਦੀ ਗੱਲ ਨਹੀਂ ਹੈ ਕੋਈ। ਯਾਦ ਰੱਖਿਓ, ਜੇ ਮਨੁੱਖ ਦੀ ਵੀ ਗੱਲ ਕੀਤੀ ਵੀ ਸਚਿਆਰ ਕਿਵੇਂ ਬਣਨਾ, ਇੱਥੇ ਧਰਮੀ ਬਣਨਾ ਵੀ ਨਹੀਂ ਹੈ, ਮੈਨੂੰ ਮਾਫ਼ ਕਰਿਓ, ਸਚਿਆਰ ਬਣਨ ਦੀ ਗੱਲ ਹੈ ਵੀ ਇੱਕ ਕਰੈਕਟਰ ਵਾਲਾ ਬੰਦਾ, ਇੱਕ ਚੰਗੇ ਜੀਵਨ ਵਾਲਾ ਬੰਦਾ, ਇੱਕ ਚੰਗੇ ਕਿਰਦਾਰ ਵਾਲਾ ਬੰਦਾ ਉਹ ਕੌਣ ਹੋ ਸਕਦਾ ਹੈ। ਪਹਿਲਾਂ ਇਹ ਜਪਜੀ ਸਾਹਿਬ ਦੇ ਵਿੱਚ ਹਾਈਲਾਈਟ ਕਰਕੇ ਸਾਨੂੰ ਦੱਸਿਆ ਵੀ ਜੇ ਤੁਸੀਂ ਅਗਲਾ ਸਫ਼ਰ ਕਰਨਾ ਚਾਹੁੰਦੇ ਹੋ ਨਾ ਤਾਂ ਇਹਦੇ 'ਚ ਇਸ ਤਰ੍ਹਾਂ ਦੀ ਚਰਚਾ ਤੁਹਾਨੂੰ ਮਿਲੇਗੀ, ਸਚਿਆਰ ਹੋਣ ਦੀ ਗੱਲ ਕੀਤੀ ਜਾਏਗੀ ਔਰ ਉਹਦਾ ਵਿਧੀ ਵਿਧਾਨ ਹੈ, ਤਰੀਕਾ ਕੀ ਹੈ ਵੀ ਗੁਰੂ ਦੀ ਸਿੱਖਿਆ ਨੂੰ ਸੁਣ ਕੇ, ਜੀਵਨ ਵਿੱਚ ਮੰਨ ਕੇ, ਉਹਨੂੰ ਆਪਣੇ ਅਮਲਾਂ ਵਿੱਚ ਲੈ ਕੇ ਆਉਣਾ, ਇਹ ਤਰੀਕਾ ਹੈ। ਉਸ ਤੋਂ ਅੱਗੇ ਰਹਿਰਾ ਸਾਹਿਬ ਦੇ ਸ਼ਬਦ ਨੇ, ਉਸ ਤੋਂ ਅੱਗੇ ਸੋਹਿਲਾ ਸਾਹਿਬ ਦੀ ਬਾਣੀ ਹੈ। ਇਹ ਇੱਕ ਹਿੱਸਾ ਸ਼ੁਰੂਆਤ ਵਿੱਚ ਹੈ, 13 ਅੰਕ ਤੋਂ ਲੈ ਕੇ ਅੱਗੇ ਅਖੀਰ ਤੱਕ ਕਹਿ ਲਈਏ 1352-53 ਤੱਕ ਉਹ ਇੱਕ ਬਾਣੀ ਰਾਗਬੱਧ ਹੈ। ਉਸ ਤੋਂ ਬਾਅਦ ਵਿੱਚ ਫਿਰ ਰਾਗ ਮੁਕਤ ਬਾਣੀ ਫਿਰ ਆ ਜਾਂਦੀ ਹੈ ਅਤੇ ਅਖੀਰ ਵਿੱਚ ਜਿਹੜਾ ਸ਼ਬਦ ਹੈ ਨਾ ਇਹਦੇ 'ਚ ਸਾਰਾ ਤੱਤ ਸਾਰ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਮਨੁੱਖ ਕਿਸ ਨਤੀਜੇ 'ਤੇ ਪਹੁੰਚਦਾ ਹੈ, ਉਹਨੂੰ ਕੀ ਮਹਿਸੂਸ ਹੋਣਾ ਚਾਹੀਦਾ, ਉਹਦੇ ਕੋਲ ਕੀ ਹੋਣਾ ਚਾਹੀਦਾ, ਇਹਦਾ ਜ਼ਿਕਰ ਅੱਜ ਆਪਾਂ ਸਾਂਝਾ ਕਰਨਾ ਹੈ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਇਹ 'ਚ ਬੜੇ ਪਿਆਰੇ ਅੰਮ੍ਰਿਤ ਬੋਲ ਸਮਝਾਏ ਨੇ। ਸਭ ਤੋਂ ਪਹਿਲਾਂ ਮੁਦਾਵਣੀ ਮਹਿਲਾ ਪੰਜਵਾਂ। ਯਾਦ ਰੱਖਿਓ ਜੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰੂ ਅੰਗਦ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਪੜ੍ਹਨੇ ਹੈ ਤਾਂ ਉਹਨਾਂ ਸਾਰਿਆਂ ਦੇ ਵਿੱਚ ਸ਼ਬਦ ਨਾਨਕ ਹੀ ਆਉਂਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਹੋਏਗੀ ਸ਼ਬਦ ਵਿੱਚ ਤਦ ਵੀ ਨਾਨਕ ਹੀ ਆਏਗਾ, ਬਾਣੀ ਗੁਰੂ ਅੰਗਦ ਸਾਹਿਬ ਜੀ ਦੀ ਹੋਏਗੀ ਅਤੇ ਤਦ ਵੀ ਸ਼ਬਦ ਅਖੀਰ ਵਿੱਚ ਨਾਨਕ ਹੀ ਆਏਗਾ। ਫਿਰ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਇਹ ਗੁਰੂ ਅੰਗਦ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਹੈ? ਉਹ ਸਾਨੂੰ ਉੱਤੇ ਲਿਖੇ ਮਹੱਲਿਆਂ ਤੋਂ ਪਤਾ ਲੱਗਦਾ, ਵਿੱਚ ਕੋਈ ਪਤਾ ਨਹੀਂ ਲੱਗਣਾ, ਵਿੱਚ ਸਾਂਝ ਇੱਕੋ ਜਿਹੀ ਹੈ, ਅੰਦਰੂਨੀ ਇੱਕੋ ਜੋਤ ਜੁਗਤ ਇੱਕੋ ਹੀ ਹੈ। ਇਸ ਲਈ ਹਜ਼ੂਰ ਨੇ ਕਿਰਪਾ ਕੀਤੀ, ਇਹਨੂੰ ਹੈਡਿੰਗ ਦਿੱਤਾ ਹੈ ਮੁਦਾਬਣੀ। ਮੁਦਾਬਣੀ ਦੇ ਅਰਥ ਦੋ ਕੀਤੇ ਨੇ ਵਿਦਵਾਨਾਂ ਨੇ, ਬੜੇ ਧਿਆਨ ਨਾਲ ਸੁਣਿਓ। ਮੁਦਾਬਣੀ ਦਾ ਅਰਥ ਹੁੰਦਾ ਹੈ ਪ੍ਰਸੰਨਤਾ, ਖੁਸ਼ੀ ਦੇਣ ਵਾਲੀ ਵਸਤੂ, ਅਦੁੱਤੀ ਦਾਤ। ਦੂਜਾ ਜ਼ਿਕਰ ਕੀਤਾ ਵੀ ਜਦੋਂ ਬਹੁਤ ਵੱਡੇ ਰਾਜੇ ਮਹਾਰਾਜੇ ਉਦੋਂ ਰਾਜ ਕਰ ਰਹੇ ਹੁੰਦੇ ਸਨ ਨਾ, ਤੇ ਤੁਸੀਂ ਦੇਖਿਆ ਹੋਵੇਗਾ ਵੀ ਰਾਜ ਘਰਾਣਿਆਂ 'ਚ ਬੜੇ ਕਤਲ ਹੁੰਦੇ ਸਨ, ਇੱਕ ਨੂੰ ਮਾਰ ਕੇ ਦੂਜਾ ਤਖ਼ਤ 'ਤੇ ਬੈਠਦਾ। ਖਾਸ ਕਰਕੇ ਮੁਗਲਾਂ ਦੇ ਰਾਜ ਵਿੱਚ ਤਾਂ ਬਿਆਮ ਤੈਸੇ ਕਤਲ ਹੋਏ ਨੇ। ਉਦੋਂ ਫਿਰ ਕੀ ਹੁੰਦਾ ਸੀ ਬਈ, ਜਿਹੜਾ ਇੱਕ ਨਿਸ਼ਚਿਤ ਬੰਦਾ ਹੈ ਜ਼ਿੰਮੇਵਾਰ, ਉਹ ਜਦੋਂ ਰਾਜੇ ਦਾ ਖਾਣਾ ਤਿਆਰ ਹੁੰਦਾ ਉਹ ਨਿਗਰਾਨੀ ਰੱਖਦਾ, ਉਹ ਉੱਥੇ ਕੋਲ ਖਲੋਂਦਾ। ਰਾਜੇ ਦਾ ਖਾਣਾ ਜਦੋਂ ਪੂਰੇ ਤੌਰ 'ਤੇ ਤਿਆਰ ਹੋ ਗਿਆ ਤਾਂ ਉਹਨੂੰ ਚੰਗੀ ਤਰ੍ਹਾਂ ਟੇਸਟ ਕਰਕੇ ਵਿਚਾਰ ਕੇ ਵੀ ਕਿਸੇ ਨੂੰ ਖੁਆ ਕੇ ਦੇਖ ਕੇ ਵੀ ਕੋਈ ਪੋਇਜ਼ਨ ਨਾ ਹੋਵੇ, ਫਿਰ ਉਹਨੂੰ ਫਾਈਨਲ ਕਰਕੇ ਅਤੇ ਉਹਦੇ ਉੱਤੇ ਢੱਕ ਕੇ ਚੰਗੀ ਤਰ੍ਹਾਂ ਉਹਦੇ ਉੱਤੇ ਇੱਕ ਮੋਹਰ ਲਾਉਂਦਾ ਸੀ। ਉਹ ਮੋਹਰ ਜਿਹੜੀ ਸੀ ਨਾ, ਉਹ ਜ਼ਿੰਮੇਵਾਰ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਸੀ ਭਈ ਇਹ ਮੋਹਰ ਲੱਗ ਗਈ, ਔਰ ਖਾਣਾ ਰਸਤੇ 'ਚ ਫਿਰ ਉਹਨੂੰ ਕੋਈ ਨਹੀਂ ਖੋਲ੍ਹ ਸਕਦਾ। ਉਹ ਜਦੋਂ ਰਾਜੇ ਨੇ ਉਹ ਖਾਣਾ ਖਾਣਾ ਅਤੇ ਰਾਜੇ ਨੇ ਹੀ ਉਹ ਮੋਹਰ ਖੋਲ੍ਹਣੀ ਹੈ, ਇਹ ਪੂਰਨ ਵਿਸ਼ਵਾਸ ਨਾਲ। ਸਤਿਗੁਰ ਜੀ ਨੇ ਵੀ ਇੱਕ ਭੋਜਨ ਤਿਆਰ ਕੀਤਾ ਅਤੇ ਹਜ਼ੂਰ ਨੇ ਆਪਣੀ ਨਿਗਰਾਨੀ ਵਿੱਚ ਉਹਦੇ 'ਤੇ ਇੱਕ ਮੋਹਰ ਲਾ ਦਿੱਤੀ ਤਾਂ ਕਿ ਇਹ ਮੋਹਰ ਨੂੰ ਰਸਤੇ 'ਚ ਕੋਈ ਖੋਲ੍ਹ ਕੇ ਵੱਧ ਘੱਟ ਨਾ ਕਰ ਸਕੇ। ਮੁਦਾਬਣੀ ਦਾ ਅਰਥ ਦੂਜਾ, ਜਦੋਂ ਕਦੇ ਕੋਈ ਰਾਜਾ ਕੋਈ ਬਹੁਤ ਅਹਿਮ ਫੁਰਮਾਨ, ਬਹੁਤ ਕੋਈ ਜ਼ਰੂਰੀ ਚਿੱਠੀ, ਬਹੁਤ ਕੋਈ ਜ਼ਰੂਰੀ ਫੁਰਮਾਨ ਆਪਣਾ ਉਹ ਭੇਜਿਆ ਕਰਦਾ ਸੀ ਤਾਂ ਉਦੋਂ ਵੀ ਰਾਜਾ ਇੱਕ ਚਿੱਠੀ ਲਿਖ ਕੇ ਉਹਦੇ ਵਿੱਚ ਥੱਲੇ ਸਤਰਾਂ ਦੀਆਂ ਜਿੰਨੀਆਂ ਲਾਈਨਾਂ ਨੇ ਉਹਨਾਂ ਦੀ ਗਿਣਤੀ ਲਿਖ ਕੇ ਆਪਣੇ ਸਾਈਨ ਕਰਕੇ ਅਤੇ ਉਸ ਪੇਪਰ ਨੂੰ ਫੋਲਡ ਕਰਕੇ ਇੱਕ ਛੋਟੇ ਜਿਹੇ ਮਿੱਟੀ ਦੇ ਭਾਂਡੇ 'ਚ ਪਾ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਉੱਪਰੋਂ ਕੱਪੜੇ ਨਾਲ ਸੀ ਕੇ ਜਿੱਥੇ ਸਿਉਣ ਦਾ ਐਂਡ ਆਉਣਾ ਉੱਥੇ ਉਹਦੇ ਉੱਤੇ ਕਾਲਖ ਲਾ ਕੇ ਅਤੇ ਮੋਹਰ ਲਾ ਦੇਣੀ ਵੀ ਇਹਨੂੰ ਵਿੱਚੋਂ ਕੋਈ ਖੋਲ੍ਹ ਨਾ ਸਕੇ। ਹੁਣ ਉਹ ਫਰਮਾਨ ਖੁੱਲ੍ਹਦੇ ਨਹੀਂ ਸੀ ਹੁੰਦੇ, ਗੁਰੂ ਸਾਹਿਬਾਂ ਦੇ ਵੇਲੇ ਦੇ ਹੁਕਮਨਾਮੇ ਵੀ ਇਵੇਂ ਹੀ ਜਾਂਦੇ ਹੁੰਦੇ ਸਨ। ਤੁਹਾਨੂੰ ਵਕਤ ਮਿਲਿਆ, ਡਾਕਟਰ ਗੰਡਾ ਸਿੰਘ ਦੀ ਕਿਤਾਬ ਲਿਖੀ ਹੋਈ ਹੈ ਹੁਕਮਨਾਮੇ, ਉਹ 'ਚ ਸਾਰੀ ਡਿਟੇਲ ਮਿਲ ਜਾਏਗੀ। ਮੈਂ ਆਪਣੀ ਗੱਲ ਵੱਲ ਚੱਲਾਂ। ਸਾਹਿਬ ਨੇ ਹੁਣ ਮਨੁੱਖਤਾ ਦੇ ਨਾਂ 'ਤੇ ਆਇਆ ਹੋਇਆ ਇਹ ਅਲਾਕੀ ਸੁਨੇਹਾ ਹੈ, ਇਹਦੇ ਵਿੱਚ ਕੋਈ ਵਾਧ ਘਾਟ ਨਾ ਕਰ ਦੇਵੇ, ਇਸ ਲਈ ਮੇਰੇ ਮਾਲਕ ਨੇ ਇਹਨੂੰ ਮੋਹਰ ਬੰਦ ਕਰ ਦਿੱਤਾ। ਹੁਣ ਇੱਕ ਰਾਜਾ ਚਿੱਠੀ ਪਾਉਣ ਵਾਲਾ ਹੈ, ਦੂਜਾ ਚਿੱਠੀ ਖੋਲ੍ਹਣ ਵਾਲਾ ਹੈ, ਅਤੇ ਉਹੀਓ ਰਾਜਾ ਹੀ ਖੋਲ੍ਹ ਸਕਦਾ, ਰਾਜੇ ਤੋਂ ਬਿਨਾਂ ਵਿੱਚ ਵਿਚਾਲੇ ਕੋਈ ਨਹੀਂ ਖੋਲ੍ਹ ਸਕਦਾ। ਯਾਦ ਰੱਖਿਓ, ਮੈਂ ਬਹੁਤ ਵਾਰੀ ਬੇਨਤੀ ਕਰਨਾ, ਪੰਜਾਂ ਪਿਆਰਿਆਂ ਨੂੰ ਸਭ ਤਰ੍ਹਾਂ ਦੇ ਹੱਕ ਨੇ, ਪਰ ਇਹ ਹੱਕ ਪੰਜਾਂ ਪਿਆਰਿਆਂ ਨੂੰ ਵੀ ਨਹੀਂ ਹੈ ਭਈ ਉਹ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਨੂੰ ਖੋਲ੍ਹ ਸਕਣ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪਾਉਣੀ ਸੀ ਨਾ ਵਿੱਚ, ਉਦੋਂ ਇਹ ਮੋਹਰ ਗੁਰੂ ਨੇ ਹੀ ਖੋਲ੍ਹੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਖੋਲ੍ਹੀ ਹੈ, ਅਤੇ ਮੋਹਰ ਖੋਲ੍ਹ ਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪਾ ਕੇ 116 ਬਚਨ ਤੈਨੂੰ ਦੁਬਾਰੇ ਭਾਈ ਮਨੀ ਸਿੰਘ ਜੀ ਤੋਂ ਲਿਖਵਾ ਕੇ ਮੁੜ ਕੇ ਇਹਨੂੰ ਫਿਰ ਮੋਹਰ ਬੰਦ ਕਰ ਦਿੱਤਾ ਭਈ ਹੁਣ ਇਹਨੂੰ ਦੁਬਾਰੇ ਕੋਈ ਖੋਲ੍ਹ ਨਹੀਂ ਸਕੇਗਾ। ਹੁਣ ਸਿੱਖ ਕੌਮ ਦੇ ਕੋਲ ਕੋਈ ਵੀ ਐਸਾ ਵਸੀਲਾ ਨਹੀਂ ਹੈ ਭਈ ਜਿਹਦੇ ਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕੋਈ ਦਖਲ ਅੰਦਾਜ਼ੀ ਕਰ ਸਕੇ। ਹਾਂ, ਲਿਖਦੀਆਂ ਲਿਖਾਰੀਆਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਉਹਨਾਂ ਲਿਖਾਰੀਆਂ ਦੀਆਂ ਗਲਤੀਆਂ ਨੂੰ ਪੁਰਾਣੀਆਂ ਬੀੜਾਂ ਦੇ ਨਾਲ ਆਪਾਂ ਸੋਧ ਸਕਦੇ ਹਾਂ, ਪਰ ਕਿਸੇ ਸ਼ਬਦ ਦਾ ਵਾਧ ਘਾਟ ਕਰ ਦੇਣ ਦੀ ਸਮਰੱਥਾ, ਹੱਕ, ਹਦਾਇਤ ਉਹ ਕਿਸੇ ਕੋਲ ਵੀ ਨਹੀਂ ਹੈ। ਮੁਦਾਵਣੀ ਦਾ ਅਰਥ ਹੈ, ਸਤਿਗੁਰ ਜੀ ਨੇ ਗੁਰਬਾਣੀ ਵਿੱਚ ਦੋ ਵਾਰੀ ਸ਼ਬਦ ਵਰਤੇ ਹੈ, ਮੈਂ ਅੱਗੇ ਜਾ ਕੇ ਵੀ ਗੱਲ ਕਰਾਂਗਾ, ਫਿਰ ਲੋੜ ਪੈਣੀ ਹੈ। ਇੱਕ ਸੋਠ ਦੀ ਵਾਰ ਦੇ ਵਿੱਚ ਹੈ, ਉਹ ਗੁਰੂ ਅਮਰਦਾਸ ਜੀ ਦਾ ਪਵਿੱਤਰ ਬਚਨ ਹੈ, ਥਾਲੇ ਵਿੱਚ ਤਹਿ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿੱਤ ਖਾਧੇ ਮਨ ਤ੍ਰਿਪਤੀ ਹੈ, ਪਾਈਏ ਮੋਖ ਦੁਆਰ। ਇਹਨੂੰ ਖਾ ਕੇ ਹੁੰਦਾ ਕੀ ਹੈ, ਮਨ ਤ੍ਰਿਪਤ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ, ਉਹਦੀ ਭਟਕਣਾ ਮੁੱਕ ਜਾਂਦੀ ਹੈ, ਅਤੇ ਮਨੁੱਖ ਮੁਕਤੀ ਦਾ ਦੁਆਰਾ ਲੱਭ ਲੈਂਦਾ, ਆਪਣੇ ਜੀਵਨ ਜਿਉਂਦਿਆਂ ਜੀ ਵਿਸ਼ੇ ਵਿਕਾਰਾਂ ਤੋਂ, ਲੋਕ ਇਲਾਜ ਤੋਂ, ਅਤੇ ਹਰ ਇੱਕ ਤਰ੍ਹਾਂ ਦੇ ਇਸ ਦੁਨੀਆ ਦੇ ਜਿਹੜੇ ਬਣਾਏ ਹੋਏ ਤਰ੍ਹਾਂ ਤਰ੍ਹਾਂ ਦੇ ਬੰਧਨ ਨੇ ਉਹਨਾਂ ਤੋਂ ਮੁਕਤ ਹੋ ਜਾਂਦਾ। ਜਿਉਂਦਿਆਂ ਜੀ ਉਹ ਆਪਣੇ ਆਪ ਨੂੰ ਮੁਕਤੀ ਦਾ ਦੁਆਰ ਹਾਸਲ ਕਰ ਲੈਂਦਾ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਥਾਲ ਵਿੱਚ ਤਿੰਨ ਵਸਤੂ ਪਈਓ, ਇੱਕ ਇੱਕ ਸ਼ਬਦ ਦੇ ਨਾਲ ਨਾਲ ਚੱਲਿਓ, ਮੈਂ ਬੇਨਤੀ ਕਰਾਂਗਾ। ਥਾਲ, ਥਾਲ ਸਾਡੇ ਸਮਾਜ ਵਿੱਚ ਕਿਸੇ ਨੂੰ ਸਨਮਾਨ ਦੇਣ ਦਾ ਇੱਕ ਚਿੰਨ੍ਹ ਹੈ। ਤੁਸੀਂ ਦੇਖਿਆ ਹੋਵੇਗਾ ਕਦੇ ਵਿਆਹਾਂ ਸ਼ਾਦੀਆਂ ਦੇ ਵਿੱਚ, ਜਦੋਂ ਜਾਂ ਆਪਾਂ ਗੁਰੂ ਘਰ ਵਿੱਚ ਵੀ ਬਹੁਤ ਵਾਰੀ ਦੇਖਦੇ, ਘਰਾਂ 'ਚ ਮਹਾਰਾਜ ਦਾ ਸਰੂਪ ਕਿਆ ਹੁੰਦਾ, ਅਤੇ ਜਦੋਂ ਗੁਰੂ ਸਾਹਿਬ ਨੂੰ ਰੁਮਾਲ ਭੇਟ ਕਰਦੇ ਹੋ, ਉਦੋਂ ਥਾਲੀ ਵਿੱਚ ਰੱਖ ਕੇ ਆਪਾਂ ਰੁਮਾਲਾ ਭੇਟ ਕਰਦੇ ਹਾਂ। ਹਾਲਾਂਕਿ ਥਾਲ ਦਾ ਅਤੇ ਰੁਮਾਲੇ ਦਾ ਸੰਬੰਧ ਕੋਈ ਨਹੀਂ ਹੈ, ਕੋਈ ਸੰਬੰਧ ਨਹੀਂ ਇਹਨਾਂ ਦਾ ਆਪਸ ਵਿੱਚ। ਰੁਮਾਲਾ ਹੱਥਾਂ ਨਾਲ ਵੀ ਭੇਟਾ ਕੀਤਾ ਜਾ ਸਕਦਾ, ਪਰ ਇੱਕ ਸਤਿਕਾਰ ਕਰਨ ਦਾ ਤਰੀਕਾ, ਇੱਕ ਚਿੰਨ੍ਹ ਹੈ। ਜਦੋਂ ਵਿਆਹ ਸ਼ਾਦੀਆਂ ਵੇਲੇ ਮਿਲਣੀਆਂ ਹੁੰਦੀਆਂ ਨੇ, ਤਾਂ ਇੱਕ ਥਾਲ ਵਿੱਚ ਰੱਖ ਕੇ ਆਪਾਂ ਦਾਜ ਵਾਲੇ, ਦਾਜ ਵਾਲੀ ਕੋਈ ਚੀਜ਼ ਦੇ ਦਿੰਦੇ ਹਾਂ। ਗੁਰਮੁਖ ਬੰਦੇ ਹੋਣਗੇ ਅਤੇ ਸਰੋਪਾ ਦੇ ਦਿੰਦੇ ਨੇ, ਪਰ ਉਹਨੂੰ ਥਾਲੀ 'ਚ ਰੱਖ ਕੇ ਦਿੰਦੇ ਹਾਂ, ਦੂਜੀ ਗੱਲ। ਇਹ ਗੱਲ ਹਮੇਸ਼ਾ ਚੇਤੇ ਰੱਖਣਾ, ਜਿੱਥੇ ਵੀ ਕਿਤੇ ਰੋਟੀ ਪ੍ਰਸ਼ਾਦਾ ਪਾਣੀ ਉਸੇ ਅਨਾਜ ਦਾ ਹੀ ਬਣਦਾ, ਅਨਾਜ ਨਹੀਂ ਬਦਲਦਾ, ਬਦਲਦੇ ਸਿਰਫ ਭਾਂਡੇ ਨੇ। ਗਰੀਬ ਦੇ ਭਾਂਡੇ ਸਸਤੇ ਹੋਣਗੇ, ਅਮੀਰ ਦੇ ਥੋੜ੍ਹੇ ਮਹਿੰਗੇ ਹੋਣਗੇ। ਹੋਰ ਬਹੁਤ ਕੋਈ ਜ਼ਿਆਦਾ ਹੀ ਅਮੀਰ ਹੋਏਗਾ ਤਾਂ ਉਹਦੇ ਕੋਲ ਕਿਸੇ ਧਾਤ ਵਿੱਚ ਬਦਲ ਜਾਣਗੇ, ਸੋਨੇ ਚਾਂਦੀ ਦੇ ਹੋਣਗੇ। ਬਦਲਨੇ ਭਾਂਡੇ ਹੀ ਨੇ, ਅਨਾਜ ਉਹ ਹੀ ਰਹਿਣਾ। ਯਾਦ ਰੱਖਿਓ ਜੇ, ਇਸੇ ਤਰ੍ਹਾਂ ਸਾਡੇ ਵੀ ਜੀਵਨ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਭਈ ਪੁੱਤਰ ਮੈਂ ਤੇਰਾ ਬਹੁਤ ਸਤਿਕਾਰ ਕਰਨਾ, ਮੈਂ ਤੈਨੂੰ ਭੋਜਨ ਇੱਕ ਥਾਲੀ ਵਿੱਚ ਪਰੋਸ ਕੇ ਦੇ ਕੇ ਚੱਲਿਆ, ਹੱਥਾਂ ਵਿੱਚ ਨਹੀਂ, ਮੈਂ ਤੈਨੂੰ ਭੋਜਨ ਥਾਲੀ ਵਿੱਚ ਪਰੋਸ ਕੇ ਦੇ ਕੇ ਚੱਲਿਆ, ਮੈਂ ਸਤਿਕਾਰ ਕਰਨਾ, ਮੈਂ ਅਦਬ ਕਰਦਾ ਤੇਰਾ। ਅਗਲੀ ਗੱਲ, ਇਹ ਬੜੀ ਅਜੀਬ ਗੱਲ ਹੈ, ਗੁਰੂ ਸਾਹਿਬ ਨੇ ਜਿਹੜੇ ਆਪਾਂ ਬਚਨ ਪੜ੍ਹਨੇ ਹਨ ਵੀ ਖਾਲਸਾ ਜਬਲਾ ਖਾਲਸਾ ਰਹੇ ਨਿਆਰਾ, ਤਬਲਗ ਤੇਜ ਦਿਓ ਮੈਂ ਸਾਰਾ, ਇੱਕ ਇੱਕ ਗੱਲ ਤੋਂ ਸਤਿਗੁਰੂ ਜੀ ਨੇ ਸਾਨੂੰ ਵੱਖਰਿਆਂ ਕਰ ਦਿੱਤਾ, ਇੱਕ ਇੱਕ ਗੱਲ ਤੋਂ। ਯਾਦ ਰੱਖਿਓ ਜੇ, ਬਹੁਤ ਵਾਰੀ ਲੋਕਾਂ ਨੇ ਬਾਟੇ ਪਕੜੇ ਹੁੰਦੇ ਨੇ, ਸਤਿਗੁਰੂ ਨੇ ਵਸਤੂ ਬਾਟੇ 'ਚ ਨਹੀਂ ਪਰੋਸੀ, ਇੱਕ ਥਾਲ 'ਚ ਪਰੋਸੀ ਹੈ। ਥਾਲ ਜਿਹੜਾ ਨਾ, ਉਹ ਗ੍ਰਿਸ਼ਤੀ ਬੰਦੇ ਦੀ ਨਿਸ਼ਾਨੀ ਹੈ, ਥਾਲ ਗ੍ਰਿਸ਼ਟੀਆਂ ਦੇ ਘਰ ਹੁੰਦਾ। ਯਾਦ ਰੱਖਿਓ ਜੇ, ਹਜ਼ੂਰ ਨੇ ਇੱਕ ਇੱਕ ਗੱਲ ਬੜੀ ਕਮਾਲ ਦੀ ਬਖਸ਼ਿਸ਼ ਕੀਤੀ ਸਾਨੂੰ। ਕਹਿਣ ਲੱਗੇ, ਥਾਲ ਵਿੱਚ ਮੈਂ ਤੈਨੂੰ ਵਸਤੂਆਂ ਪਾ ਕੇ ਦੇ ਕੇ ਚੱਲਿਆ, ਗ੍ਰਿਸ਼ਤੀ ਤੋਂ ਕਿਨਾਰਾ ਨਹੀਂ ਕਰਨਾ, ਗ੍ਰਿਸ਼ਤੀਆਂ ਦੇ ਕੋਲੋਂ ਹੀ ਥਾਲ ਲੈ ਕੇ, ਇੱਕ ਅਦਬ ਸਤਿਕਾਰ ਦੀ ਨਿਸ਼ਾਨੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਗਿਣਤੀ ਕਰ ਦਿੱਤੀ ਹਜ਼ੂਰ ਨੇ ਤਾਂ ਕਿ ਕੱਲ੍ਹ ਕੋਈ ਵਾਧ ਘਾਟ ਨਾ ਕਰ ਦੇਵੇ, ਬਕਾਇਦਾ ਗਿਣ ਕੇ ਦੱਸ ਦਿੱਤਾ ਵੀ ਤਿੰਨ ਵਸਤੂਆਂ ਮੈਂ ਰੱਖ ਕੇ ਚੱਲਿਆ, ਜੇ ਕੋਈ ਇਸ ਤੋਂ ਬਾਅਦ ਘੱਟ ਕਰਦਾ ਉਹ ਤੇਰੇ ਨਾਲ ਬੇਈਮਾਨਾ ਕਰਦਾ। ਪੁੱਤ ਸਿਆਣਾ ਹੋ ਕੇ ਇਸ ਗੱਲ ਨੂੰ ਵਰਤੀ, ਤਿੰਨ ਵਸਤੂਆਂ ਪਈਆਂ ਨੇ ਥਾਲ ਵਿੱਚ, ਤਿੰਨ ਵਸਤੂ ਪਈਓ, ਤਿੰਨ ਵਸਤੂਆਂ ਰੱਖ ਕੇ ਚੱਲਿਆ, ਕਿਹੜੀ ਕਿਹੜੀ? ਸੱਤ, ਸਭ ਤੋਂ ਪਹਿਲੀ ਵਸਤੂ ਹੈ ਸੱਤ। ਸੱਤ ਮੀਨਸ ਆਚਰਣ, ਬੰਦੇ ਦਾ ਕਰੈਕਟਰ, ਕਿਰਦਾਰ। ਸੰਤੋਖ ਦੂਜੀ ਵਸਤੂ ਹੈ, ਸੰਤੋਖ। ਤੀਜੀ ਵਸਤੂ ਨਹੀਂ ਹੈ, ਵਿਚਾਰੋ ਵਸਤੂ ਨਹੀਂ ਹੈ, ਯਾਦ ਰੱਖਿਓ, ਬਹੁਤ ਪਕੜ ਵਿੱਚ ਰੱਖਿਓ ਗੱਲ ਨੂੰ। ਵਿਚਾਰੋ ਤਾਂ ਲੱਭਣ ਦਾ ਤਰੀਕਾ ਹੈ, ਆਪਾਂ ਫਿਰ ਕੱਲੀ ਕੱਲੀ ਗੱਲ ਕਰਾਂਗੇ। ਤੀਜੀ ਵਸਤੂ ਕੀ ਹੈ? ਅੰਮ੍ਰਿਤ ਨਾਮ ਠਾਕੁਰ ਕਾ ਪਈਓ। ਤੀਜੀ ਵਸਤੂ ਹੈ ਕਿਹੜੀਆਂ? ਤਿੰਨ, ਇੱਕ ਸੱਤ, ਦੂਜੀ ਸੰਤੋਖ, ਤੀਜੀ ਅੰਮ੍ਰਿਤ ਨਾਮ ਠਾਕੁਰ ਕਾ। ਹੁਣ ਤੁਸੀਂ ਬਹੁਤ ਵਾਰੀ ਕਈ ਵਾਰੀ ਸੁਣਦੇ ਹੋ ਵੀ ਸ਼ਾਇਦ ਇਹ ਤਿੰਨ ਵਸਤੂਆਂ ਨੇ, ਸੱਤ ਸੰਤੋਖ ਵਿਚਾਰੋ। ਇਹਦਾ ਅਰਥ ਭਾਈ ਵੀਰ ਸਿੰਘ ਹੋਰਾਂ ਨੇ ਬੜਾ ਪਿਆਰਾ ਕੀਤਾ, ਮੈਂ ਉਹਨਾਂ ਦਾ ਸਹਾਰਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਲੱਗਾ। ਉਹਨਾਂ ਨੇ ਗੁਰੂ ਅਮਰਦਾਸ ਜੀ ਵਾਲੇ ਸਲੋਕ ਨੂੰ ਸਾਹਮਣੇ ਰੱਖਿਆ। ਉਸ ਸਲੋਕ ਵਿੱਚ ਇੱਕ ਬਚਨ ਹੈ, ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੇ ਮਨ ਤ੍ਰਿਪਤੀ ਹੈ, ਪਾਈਏ ਮੋਖ ਦੁਆਰ, ਇਹ ਭੋਜਨ ਅਲੱਭ ਹੈ ਸੰਤੋ। ਹੁਣ ਪੰਕਤੀ ਨੂੰ ਧਿਆਨ ਵਿੱਚ ਰੱਖਿਓ, ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਕਹਿੰਦੇ ਇਹ ਭੋਜਨ ਅਲੱਭ ਹੈ, ਆਮ ਕਰਕੇ ਨਹੀਂ ਲੱਭਦਾ, ਦਿਸਣਾ ਨਹੀਂ ਤੁਹਾਨੂੰ, ਇਹਨੂੰ ਲੱਭਣ ਦਾ ਕੀ ਤਰੀਕਾ ਹੈ? ਕਹਿੰਦੇ ਇਹਨੂੰ ਲੱਭਣ ਦਾ ਤਰੀਕਾ ਵਿਚਾਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਕਹਿੰਦੇ ਜੇ ਗੁਰੂ ਦੀ ਵਿਚਾਰ ਕਰੋਗੇ, ਗੁਰੂ ਦੇ ਅੰਮ੍ਰਿਤ ਬੋਲਾਂ ਦੀ ਵਿਚਾਰ ਕਰੋਗੇ, ਤਾਂ ਇਹ ਤੁਹਾਨੂੰ ਵਸਤੂ ਮਿਲੇਗੀ। ਇੱਕ ਪਲ ਰੋਕਣ ਲੱਗਾ, ਫਿਰ ਇੱਥੋਂ ਗੱਲ ਸ਼ੁਰੂ ਕਰਾਂਗਾ। ਮੈਂ ਹੱਥ ਜੋੜ ਕੇ ਤੁਹਾਡੇ ਕੋਲ ਮਾਫੀ ਮੰਗਣਾ ਹੈ। ਜਿਹੜੇ ਵੀ ਪ੍ਰਚਾਰਕ, ਜਿਹੜੇ ਵੀ ਲੋਕ ਤੁਹਾਨੂੰ ਇਹ ਕਹਿੰਦੇ ਨੇ ਨਾ ਗੱਲ ਵੀ ਬਾਣੀ ਨੂੰ ਸਮਝਣ ਦੀ ਕੋਈ ਲੋੜ ਨਹੀਂ, ਤੁਸੀਂ ਪੜ੍ਹੀ ਜਾਓ, ਮੈਨੂੰ ਮਾਫ ਕਰਿਓ, ਬਹੁਤ ਵੱਡਾ ਬੇਈਮਾਨਾ ਕਰਦੇ ਨੇ, ਬਹੁਤ ਵੱਡਾ ਬੇਈਮਾਨਾ ਕਰਦੇ। ਸਾਡੀ ਕੌਮ ਦਾ ਦੁਖਾਂਤ ਹੀ ਇਹ ਹੋਇਆ ਵੀ ਅੱਜ ਸਾਡੇ ਜੀਵਨ ਵਿੱਚ ਬਾਣੀ ਨਹੀਂ ਆ ਸਕੀ। ਹਜ਼ੂਰ ਤਾਂ ਕਹਿੰਦੇ ਨੇ ਵੀ ਇਹਨੂੰ ਇੱਕ ਇੱਕ ਗੱਲ ਨੂੰ ਵਿਚਾਰ ਵਿਚਾਰ ਕੇ ਅੰਮ੍ਰਿਤ ਪੀਏ ਦਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਸ਼ਬਦ ਦੀ ਵਿਚਾਰ ਮੈਨੂੰ ਪਤਾ ਲੱਗੇ, ਇੱਕ ਸਪੈਨਿਸ਼ ਬੋਲਣ ਵਾਲਾ ਬੰਦਾ ਹੋਵੇ, ਇੱਕ ਚਾਈਨੀਜ਼ ਬੋਲਣ ਵਾਲਾ ਬੰਦਾ ਹੋਵੇ, ਤੁਸੀਂ ਮੈਨੂੰ ਦੱਸੋ ਵੀ ਇੱਕ ਦੂਜੇ ਦੀ ਗੱਲ ਸਮਝ ਲੈਣਗੇ? ਸਿੰਪਲ ਜੀ ਗੱਲ ਹੈ। ਅਤੇ ਉਹ ਕਿਸੇ ਦੀ ਗੱਲ ਤੋਂ ਕੀ ਹੱਸੇਗਾ, ਉਹ ਕਿਸੇ ਦੀ ਗੱਲ ਤੋਂ ਕੀ ਰੋਏਗਾ? ਸ਼ਬਦ ਦਾ ਬਹੁਤ ਵੱਡਾ ਅਸਰ ਹੁੰਦਾ। ਦੇਖੋ ਸ਼ਬਦ ਦਾ ਅਸਰ ਸਭ ਤੋਂ ਵੱਡਾ। ਕਿਸੇ ਨੂੰ ਦੋ ਸ਼ਬਦ ਕਹਿ ਦਿਓ, ਉਹ ਸਾਰੀ ਦਿਹਾੜੀ ਉਦਾਸ ਰਹਿ ਸਕਦਾ। ਕਿਸੇ ਨੂੰ ਦੋ ਸ਼ਬਦ ਕਹਿ ਦਿਓ, ਉਹ ਸਾਰੀ ਦਿਹਾੜੀ ਖੁਸ਼ ਰਹਿ ਸਕਦਾ। ਇਹਦਾ ਮਤਲਬ ਸ਼ਬਦਾਂ ਦਾ ਏਡਾ ਵੱਡਾ ਸਾਡੇ 'ਤੇ ਅਸਰ ਹੈ। ਡਾਕਟਰ ਤਾਰਨ ਸਿੰਘ ਹੋਰਾਂ ਨੇ ਇਹ ਗੱਲ ਲਿਖੀ ਵੀ ਸ਼ਬਦਾਂ ਦਾ ਅਸਰ ਅਸੀਂ ਇੰਨਾ ਕਬੂਲਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਦੋਂ ਘਰ 'ਚ ਦੀਵੇ ਜਗਦੇ ਹੁੰਦੇ ਸੀ, ਉਦੋਂ ਕੋਈ ਘਰ 'ਚ ਇਹ ਨਹੀਂ ਸੀ ਕਹਿੰਦਾ ਵੀ ਦੀਵਾ ਬੁਝਾ ਦੇ। ਦੀਵਾ ਬੁਝਾਉਣ ਦਾ ਅਰਥ ਮਤਲਬ ਹੁੰਦਾ ਸੀ ਜ਼ਿੰਦਗੀ ਨੂੰ ਖਤਮ ਕਰਨਾ। ਉਹ ਕਹਿੰਦੇ ਸੀ ਦੀਵੇ ਨੂੰ ਵੱਡਾ ਕਰ ਦੇ। ਮੇਰੇ ਵੀਰਾਂ ਨੂੰ ਸ਼ਬਦ ਯਾਦ ਨੇ, ਉਹ ਕਹਿੰਦੇ ਸੀ ਦੀਵੇ ਨੂੰ ਵੱਡਾ ਕਰ। ਅੱਜ ਵੀ ਜਿਹੜੇ ਦੁਕਾਨਦਾਰ ਨੇ, ਜਿਹੜੇ ਧਾਰਮਿਕ ਵਿਸ਼ਵਾਸ ਵਿੱਚ ਜਿਉਂਦੇ ਨੇ, ਉਹ ਕਦੇ ਨਹੀਂ ਕਹਿੰਦੇ ਦੁਕਾਨ ਬੰਦ ਕਰਨੀ, ਉਹ ਕਹਿੰਦੇ ਦੁਕਾਨ ਨੂੰ ਵਧਾ ਦਿਓ। ਸ਼ਬਦਾਂ ਦਾ ਸਾਡੇ 'ਤੇ ਅਸਰ ਹੈ। ਸ਼ਬਦਾਂ ਨਾਲ ਹੀ ਤੁਸੀਂ ਕਦੇ ਦੇਖੋ ਵੀ ਆਪਾਂ ਬੱਚੇ ਨੂੰ ਗੱਲ ਕਹੀਏ ਅਤੇ ਉਹ ਦੋ ਤਿੰਨ ਵਾਰੀ ਨਾ ਸਮਝੇ, ਅਸੀਂ ਬਾਂਹ ਪਕੜ ਕੇ ਪੁੱਛਦੇ ਤੈਨੂੰ ਸਮਝ ਨਹੀਂ ਲੱਗਦੀ? ਇਹਦਾ ਮਤਲਬ ਸਮਝਣਾ ਤਾਂ ਬਹੁਤ ਜ਼ਰੂਰੀ ਸੀ, ਪਰ ਜੇ ਅਸੀਂ ਤੁਹਾਨੂੰ ਬਾਣੀ ਸਮਝਾ ਦਿੱਤੀ ਫਿਰ ਸਾਡਾ ਕੰਮ ਨਹੀਂ ਚੱਲਣਾ। ਅਸੀਂ ਵੀ ਤਾਂ ਕਰਮ ਕਾਂਡ ਤਾਂ ਹੀ ਕਰਨੇ ਨੇ ਨਾ, ਤਾਂ ਹੀ ਲੁੱਟ ਸਕਦੇ ਹਾਂ ਤੁਹਾਨੂੰ ਜੇ ਅਗਿਆਨਤਾ 'ਚ ਹੋਏ ਹੋ ਤੁਸੀਂ। ਗੁਰਬਾਣੀ ਦੇ ਬੜੇ ਪਿਆਰੇ ਫੈਸਲੇ ਨੇ, ਗੁਰਮਤਿ ਦੇ ਦਾਇਰੇ ਵਿੱਚ ਸਾਰਾ ਕੁਛ ਸਮਝ ਆ ਜਾਂਦਾ। ਪਰਜਾ ਅੰਧੀ ਗਿਆਨ ਬਿਨ, ਕੂੜਕ ਸੱਤ ਮੁੱਖੋਂ ਅਲਾਈ। ਭਾਈ ਗੁਰਦਾਸ ਜੀ ਦੇ ਬੋਲ ਨੇ, ਜਿੰਨਾ ਚਿਰ ਪਰਜਾ ਅਗਿਆਨਤਾ ਵਿੱਚ ਹੈ, ਉਹਨਾਂ ਚਿਰ ਹੀ ਸਾਡੇ ਲੋਟੂ ਟੋਲੇ ਦੀ ਜਿਹੜੀ ਲੁੱਟ ਚੱਲਣੀ ਹੈ। ਜੇ ਤੁਹਾਨੂੰ ਖੁਦ ਨੂੰ ਬਾਣੀ ਸਮਝ ਲੱਗ ਗਈ ਤਾਂ ਮਾਫ਼ ਕਰਿਓ, ਤੁਸੀਂ ਸਾਡੇ ਚੁੰਗਲ 'ਚ ਨਹੀਂ ਫਸਣਾ। ਫਿਰ ਤੁਸੀਂ ਸਿੱਧੀ ਡਾਇਰੈਕਟ ਗੱਲ ਕਰ ਲਓਗੇ ਗੁਰੂ ਦੇ ਨਾਲ, ਤੁਹਾਨੂੰ ਪਤਾ ਲੱਗ ਜਾਣਾ ਸਾਰੀ ਗੱਲਬਾਤ ਦਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤ ਵਿਚਾਰੋ ਦਾ ਮਤਲਬ ਹੈ ਇਸ ਢੰਗ ਦੇ ਨਾਲ ਇਹ ਤੁਹਾਨੂੰ ਵਸਤੂ ਮਿਲਣੀ ਹੈ। ਥਾਟ ਵਿੱਚ ਤਿੰਨ ਵਸਤੂ ਪਈ ਹੋ, ਤਿੰਨ ਵਸਤੂਆਂ ਪਈਆਂ ਨੇ ਅਤੇ ਥਾਲ ਵਿੱਚ ਪਈਆਂ ਨੇ। ਸੱਤ ਸੰਤੋਖ ਵਿਚਾਰੋ, ਇੱਕ ਵਸਤੂ ਪਈ ਹੈ ਸੱਤ, ਫਿਰ ਦੁਬਾਰੇ ਇਹਦੇ ਵਿਚਾਰ ਕਰਾਂਗੇ। ਦੂਜੀ ਵਸਤੂ ਪਈ ਹੈ ਸੰਤੋਖ, ਤੀਜੀ ਵਸਤੂ ਪਈ ਹੈ ਅੰਮ੍ਰਿਤ ਨਾਮ ਠਾਕੁਰ ਕਾ। ਵਿਚਾਰੋ ਕੀ ਹੈ? ਵਿਚਾਰੋ ਦਾ ਅਰਥ ਹੈ ਲੱਭਣ ਦਾ ਤਰੀਕਾ। ਲੱਭਣ ਦਾ ਕੀ ਤਰੀਕਾ? ਵੀ ਗੁਰਬਾਣੀ ਦੀ ਵਿਚਾਰ ਕਰਨੀ। ਔਰ ਜੇ ਤੁਸੀਂ ਯਕੀਨ ਕਰਕੇ ਜਾਣੇ ਹੋ, ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਵਿਚਾਰ ਤੋਂ ਹੈ। ਅੰਮ੍ਰਿਤ ਵੇਲਾ ਸਾਜਣਾ ਵਡਿਆਈ ਵਿਚਾਰ, ਅਤੇ ਸਮਾਪਤੀ ਵੀ ਵਿਚਾਰ 'ਤੇ ਹੈ। ਆਹ ਜਿਹੜਾ ਸ਼ਬਦ ਮੈਂ ਪੜ੍ਹ ਰਿਹਾ ਇਹ ਸਮਾਪਤੀ ਦੇ ਸਰੋਕ ਨੇ। ਇਹ ਇੱਥੇ ਵੀ ਸਮਾਪਤੀ ਦੀ ਗੱਲ ਵੀ ਵਿਚਾਰ 'ਤੇ ਕੀਤੀ ਹੈ। ਹਜ਼ੂਰ ਕਹਿੰਦੇ ਨੇ ਵੀ ਜਿੰਨਾ ਚਿਰ ਤੈਨੂੰ ਇਹੋ ਹੀ ਨਹੀਂ ਪਤਾ ਲੱਗ ਸਕਿਆ ਮੇਰਾ ਗੁਰੂ ਮੈਨੂੰ ਕਹਿੰਦਾ ਕੀ ਹੈ, ਤੂੰ ਕਮਾਏਗਾ ਕੀ ਮਨਾ। ਜੇ ਕੋਈ ਸਾਡਾ ਬੱਚਾ ਕਿਸੇ ਸਬਜੈਕਟ ਵਿੱਚ ਕਮਜ਼ੋਰ ਹੋਵੇ, ਅਸੀਂ ਤੁਸੀਂ ਕਦੇ ਕਿਹਾ ਉਹਨੂੰ ਵੀ ਬੇਟੇ ਤੂੰ ਪੜ੍ਹਦਾ ਰਿਹਾ ਪਏ ਅਜੇਗੀ, ਕੋਈ ਗੱਲ ਨਹੀਂ। ਤੁਹਾਡੇ 'ਚੋਂ ਇੱਕ ਵੀ ਮਾਂ ਬਾਪ ਇਹੋ ਜਿਹਾ ਹੋਵੇ ਹੱਥ ਖੜ੍ਹਾ ਕਰਕੇ ਕਹਿ ਸਕਦਾ ਮੈਨੂੰ ਕਦੇ ਇਤਰਾਜ਼ ਨਹੀਂ ਹੁੰਦਾ ਵੀ ਹਾਂ ਮੇਰੇ ਬੱਚੇ ਨੂੰ ਪੜ੍ਹਨਾ ਉਹਨੂੰ ਸਮਝ ਨਹੀਂ ਸੀ ਆਉਂਦੀ, ਮੈਂ ਉਹਨੂੰ ਕਿਹਾ ਪੜ੍ਹੀ ਜਾ ਤਾਂ ਕੀ ਹੋਇਆ। ਨਹੀਂ, ਆਪਾਂ ਉਹਦੇ ਲਈ ਟਿਊਟਰ ਰੱਖਦੇ ਹਾਂ ਵੀ ਤੈਨੂੰ ਸਮਝ ਆਉਣਾ ਚਾਹੀਦਾ ਪੁੱਤ। ਨਹੀਂ ਸਮਝ ਆਉਂਦੀ, ਤੂੰ ਸਮਝ ਇਹਨੂੰ। ਜਿਹੜੇ ਅਸੀਂ ਲੋਕ ਨੇ ਅਸੀਂ ਟਿਊਟਰ ਹੀ ਹੈ, ਅਸੀਂ ਸਿਲੇਬਸ ਨਹੀਂ ਬਦਲਾ ਸਕਦੇ। ਸਿਲੇਬਸ ਉਹ ਹੀ ਜੋ ਗੁਰੂ ਨਿਸ਼ਚਿਤ ਕਰਕੇ ਗਿਆ, ਕੋਈ ਟਿਊਟਰ ਕਿਸੇ ਸਕੂਲ ਦਾ ਸਬਜੈਕਟ ਨਹੀਂ ਸਿਲੇਬਸ ਨਹੀਂ ਬਦਲਾਉਂਦਾ। ਉਹ 'ਚ ਸਿਰਫ ਮਦਦ ਕਰਦਾ ਵੀ ਤੁਹਾਨੂੰ ਨਹੀਂ ਸਮਝ ਲੱਗਦੀ, ਮੈਂ ਸਮਝਾ ਦਿੰਦਾ, ਮੈਂ ਬੇਨਤੀ ਕਰ ਦਿੰਦਾ ਉਹਨੀ ਇੱਕ ਗੱਲ। ਅਸੀਂ ਟਿਊਟਰ ਹਾਂ, ਸਾਡੇ ਕੋਲੋਂ ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਮਿਲਣਾ। ਅਸੀਂ ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਦੇ ਸਕਦੇ ਜਿਹਦੇ ਸਿਰ 'ਤੇ ਤੁਸੀਂ ਕੋਈ ਨੌਕਰੀ ਲੱਗ ਜਾਓ। ਉਹ ਇਸੇ ਨੇ ਦੇਣੀ ਹੈ, ਉਹ ਇਸੇ ਦੀ ਸੰਸਥਾ ਹੈ, ਇਹਨੇ ਪ੍ਰਵਾਨ ਕਰਨਾ। ਆਪਣੀ ਗੱਲ ਵੱਲ ਵਾਪਸ ਚਲੀਏ। ਥਾਲ ਵਿੱਚ ਮੈਂ ਪੁੱਤਰ ਥਾਲ ਵਿੱਚ ਵਸਤੂਆਂ ਰੱਖ ਕੇ ਚੱਲਿਆ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਕਦੇ ਕਦਾਈ ਮੈਂ ਸੰਗਤ ਦੀ ਮਦਦ ਜ਼ਰੂਰ ਲੈਂਦਾ। ਅੱਜ ਵੀ ਮੇਰਾ ਜੀ ਕਰਦਾ ਮੈਂ ਤੁਹਾਡੀ ਮਦਦ ਲੈਣੀ ਹੈ, ਤੁਸੀਂ ਮੈਨੂੰ ਸਹਾਰਾ ਬਣੇ ਹੋ। ਜੇ ਵਸਤੂਆਂ ਕਿੱਥੇ ਪਈਆਂ ਨੇ ਮੈਂ ਪਹਿਲਾਂ ਦੱਸ ਦਿੰਦਾ। ਥਾਲ ਵਿੱਚ ਵਸਤੂਆਂ ਕਿੱਥੇ ਪਈਆਂ ਨੇ? ਤੁਸੀਂ ਉੱਚੀ ਸਾਰੀ ਬੋਲੋ, ਵਸਤੂਆਂ ਕਿੱਥੇ ਪਈਆਂ ਨੇ? ਦੇਖੋ, ਇੱਥੋਂ ਦੇ ਜੀਵਨ ਦੀ ਇੱਕ ਸ਼ੈਲੀ ਹੈ, ਇੱਥੋਂ ਦੇ ਜੀਵਨ ਦਾ ਇੱਕ ਢੰਗ ਹੈ। ਕੰਮ ਆਪੋ ਆਪਣੇ ਨੇ, ਵੱਖੋ ਵੱਖਰੇ ਹੁੰਦੇ ਨੇ। ਕਈ ਵਾਰੀ ਸਿਆਣੀ ਮਾਂ ਕੀ ਕਰਦੀ ਹੈ ਵੀ ਮੇਰੇ ਪੁੱਤ ਨੇ ਕਾਲਜ ਜਾਣਾ ਜਾਂ ਮੇਰੀ ਬੇਟੀ ਨੇ ਕਾਲਜ ਜਾਣਾ, ਉਹਦਾ ਖਾਣਾ ਬਣਾ ਕੇ ਫਰਿੱਜ 'ਚ ਰੱਖ ਕੇ ਅਤੇ ਇੱਕ ਸਲਿੱਪ ਲਾ ਜਾਂਦੀ ਹੈ, ਬੇਟੇ ਮੈਂ ਆਹ ਆਹ ਕੁਛ ਬਣਾ ਦਿੱਤਾ ਅਤੇ ਤੁਸੀਂ ਗਰਮ ਕਰਿਓ, ਖਾ ਕੇ 'ਚ ਚਲੇ ਜਾਇਓ, ਇਹਨਾਂ ਨਾਲ ਲੈ ਜਾਇਓ। ਆਮ ਸਾਡੇ ਘਰਾਂ ਦੀ ਇੱਕ ਉਦਾਹਰਨ ਹੈ। ਹੁਣ ਬੱਚੀ ਨੇ ਲਿਸਟ ਵੀ ਪੜ੍ਹ ਲਈ ਵੀ ਖਾਣਾ ਮੇਰਾ ਕਿੱਥੇ ਪਿਆ, ਫਰਿੱਜ 'ਚ ਪਿਆ, ਫੋਲ ਪੇਪਰ 'ਚ ਲਪੇਟਿਆ ਪਿਆ, ਅਤੇ ਬੱਚੀ ਫਿਰ ਵੀ ਗੁਆਂਢੀਆਂ 'ਤੇ ਜਾ ਕੇ ਬੈਲ ਖੜਕਾਵੇ ਵੀ ਮੇਰੀ ਮਾਂ ਖਾਣਾ ਬਣਾ ਕੇ ਰੱਖ ਕੇ ਗਈ ਹੈ। ਉਹ ਕਹਿੰਦੇ ਤੁਹਾਡੀ ਮਾਂ ਤਾਂ ਬੜੀ ਸਿਆਣੀ ਹੈ, ਦੱਸ ਕੇ ਨਹੀਂ ਗਈ ਕਿੱਥੇ? ਉਹ ਕਹਿੰਦੇ ਦੱਸ ਕੇ ਗਈ ਹੈ, ਚਿੱਟ ਲੱਗੀ ਹੋਈ ਹੈ ਵੀ ਫਰਿੱਜ 'ਚ ਪਈ ਹੈ। ਹਰ ਬੰਦਾ ਉਹਨੂੰ ਕਹੇਗਾ ਵੀ ਕਿੱਡਾ ਮੂਰਖ ਬੱਚਾ ਇਹ, ਇਹਦੀ ਮਾਂ ਇਹਨੂੰ ਦੱਸ ਕੇ ਗਈ ਹੈ ਵਸਤੂਆਂ ਕਿੱਥੇ ਪਈਆਂ ਨੇ, ਤੇਰਾ ਖਾਣਾ ਕਿੱਥੇ ਪਿਆ ਅਤੇ ਲੱਭ ਕਿੱਥੇ ਰਹੇ ਹੈ। ਹਰ ਉਹ ਨਕਲੀ ਡੇਰਾ ਬੰਦ ਹੋ ਜਾਏਗਾ ਜੇ ਤੁਸੀਂ ਆਹ ਇੱਕ ਗੱਲ ਅੱਜ ਪਹਿਲੇ ਬੰਨ ਲਈ। ਵਸਤੂਆਂ ਕਿੱਥੇ ਪਈਆਂ ਨੇ? ਥਾਲ ਵਿੱਚ, ਅਤੇ ਲੱਭਦੇ ਕਿੱਥੇ ਹੈ? ਤੁਸੀਂ ਮੇਰੇ ਵਰਗਿਆਂ ਨੇ ਮਗਰ ਪੈ ਗਏ ਵੀ ਤੁਸੀਂ ਸਾਨੂੰ ਦੱਸੋ ਜੀ, ਕੋਈ ਸਾਨੂੰ ਵੀ ਕੋਈ ਨਾਮ ਦੀ ਗੱਲ ਦੱਸੋ। ਉਹ ਗੁਰੂ ਤਾਂ ਕਹਿ ਰਿਹਾ ਐਡਾ ਮਾਂ ਸਿਆਣੀ ਸੀ ਮੇਰੀ, ਐਡਾ ਪਿਆਰਾ ਗੁਰੂ ਹੈ ਮੇਰਾ, ਉਹ ਜਾਂਦਾ ਸਲਿੱਪ ਲਾ ਕੇ ਗਿਆ ਵੀ ਕਿੱਥੇ ਪਈਆਂ ਨੇ ਵਸਤੂਆਂ, ਉੱਥੋਂ ਚੁੱਕੀ ਅਤੇ ਖਾ ਲਈ, ਹੈ ਕੋਈ ਮੁਸ਼ਕਲ? ਔਰ ਇਹ ਪੰਗਤੀਆਂ ਵੀ ਐਸੀਆਂ ਨੇ, ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਸਿੰਪਲ ਤੋਂ ਸਿੰਪਲ ਬੰਦਾ ਵੀ ਸਮਝ ਨਾ ਪਾਵੇ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਥਾਲ ਵਿੱਚ ਤਿੰਨ ਵਸਤੂਆਂ ਪਈਆਂ ਨੇ। ਇੱਕ ਬੇਨਤੀ ਕਰਨ ਲੱਗਾ, ਛੋਟੀ ਜਿਹੀ ਉਹਨੂੰ ਪਕੜ ਵਿੱਚ ਰੱਖਿਓ ਜੀ ਬਹੁਤ ਧਿਆਨ ਨਾਲ। ਜਦੋਂ ਬਾਬਾ ਮੱਖਣ ਸ਼ਾਹ ਜੀ ਗਏ ਬਾਬੇ ਬਕਾਲੇ, ਉਦੋਂ 22 ਮੰਜੀਆਂ ਲੱਗੀਆਂ ਹੋਈਆਂ ਨੇ। ਉਹ ਨਕਲੀ ਕਿਸੇ ਨਾਲ ਵੀ ਨਹੀਂ ਲੜਿਆ। ਤੁਸੀਂ ਇਤਿਹਾਸ ਨੂੰ ਵਾਰ ਵਾਰ ਪੜ੍ਹ ਕੇ ਦੇਖਿਓ, ਬਾਬਾ ਮੱਖਣ ਸ਼ਾਹ ਕਿਸੇ ਇੱਕ ਨਾਲ ਵੀ ਨਹੀਂ ਲੜਿਆ, ਬਿਲਕੁਲ ਨਹੀਂ ਲੜਿਆ। ਉਹਨੇ ਕੀ ਕੀਤਾ, ਉਹਨੇ ਸੱਚ ਨੂੰ ਖੋਜਿਆ, ਬਸ ਸੱਚ ਨੂੰ ਖੋਜ ਕੇ ਸਿਰਫ ਪ੍ਰਗਟ ਕੀਤਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਗਏ ਤੇ 22 ਮੰਜੀਆਂ ਨਾਲ ਤਾਂ ਕਿਸੇ ਨਾਲ ਇੱਕ ਨਾਲ ਵੀ ਨਹੀਂ ਲੜਾਈ ਕੀਤੀ ਬਾਬਾ ਮੱਖਣ ਸ਼ਾਹ ਜੀ ਨੇ, ਉਹ ਆਪੇ ਭੱਜ ਗਏ। ਅਤੇ ਮੈਂ ਅੱਜ ਵੀ ਬੇਨਤੀ ਕਰਾਂ, ਸਾਨੂੰ ਲੋੜ ਨਹੀਂ ਹੈ ਜਿਹੜੇ ਅੱਜ ਜੇਲ੍ਹਾਂ ਪਿੱਛੇ ਬੈਠੇ ਨੇ ਉਹਨਾਂ ਨਾਲ ਲੜਨ ਦੀ। ਤੁਸੀਂ ਗੁਰੂ ਨੂੰ ਪ੍ਰਗਟ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਪ੍ਰਗਟ ਕਰਦੇ ਹੋ, ਝੂਠੀਆਂ ਮੰਜੀਆਂ ਨੇ ਆਪੇ ਹੀ ਭੱਜ ਜਾਣਾ। ਬਸ ਸਿੱਖਾ ਕੋਈ ਵੀ ਚੀਜ਼ ਤਾਂ ਚੱਲਦੀ ਹੁੰਦੀ ਹੈ ਜੇ ਉੱਥੇ ਗਾਹਕ ਆਉਂਦਾ ਹੈ। ਜੇ ਗਾਹਕ ਆਉਣਾ ਬੰਦ ਹੋ ਗਿਆ ਨਾ, ਤਾਂ ਦੁਕਾਨਦਾਰ ਕਿੱਡਾ ਹੀ ਵੱਡਾ ਸਿਆਣਾ ਹੋਵੇ, ਉਹ ਕੰਮ ਬਦਲਾ ਦੇਗਾ ਵੀ ਨਹੀਂ, ਮੈਨੂੰ ਹੁਣ ਇਹ ਕੰਮ ਨਹੀਂ ਮੇਰਾ ਚੱਲਣਾ, ਦੁਕਾਨ ਨਹੀਂ ਮੇਰੀ ਚੱਲਣੀ, ਕਿਉਂਕਿ ਗਾਹਕ ਨਹੀਂ ਆਉਂਦਾ। ਡੇਰੇਦਾਰਾਂ ਦਾ ਕਸੂਰ ਨਹੀਂ ਹੈ, ਕਸੂਰ ਮੇਰਾ ਹੈ। ਮੇਰਾ ਗੁਰੂ ਮੈਨੂੰ ਕਹਿ ਕੇ ਗਿਆ ਸੀ ਵਸਤੂਆਂ ਕਿੱਥੇ ਪਈਆਂ, ਮੈਂ ਫਿਰ ਵੀ ਕਿਸੇ ਦਾ ਗਾਹਕ ਬਣ ਕੇ ਲੁੱਟਿਆ ਜਾ ਰਿਹਾ। ਅੱਜ ਬਹੁਤ ਵੱਡੀ ਲੋੜ ਹੈ ਇਸ ਗੱਲ ਦੀ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਥਾਲ ਵਿੱਚ ਮੈਂ ਤਿੰਨ ਵਸਤੂਆਂ ਰੱਖ ਕੇ ਚੱਲਿਆ। ਸਤਿਗੁਰੂ, ਮੇਰੀ ਸੋਚ ਵਿੱਚ ਇੱਕ ਸਵਾਲ ਆਉਂਦਾ ਹੈ ਵੀ ਤੁਸੀਂ ਤਿੰਨ ਵਸਤੂਆਂ ਹੀ ਕਿਉਂ ਰੱਖੀਆਂ? ਸੰਸਾਰ ਸੀ ਜਿਹੜਾ, ਉਹਨੇ ਗਿਣਤੀ ਨੂੰ ਵੀ ਚੰਗਾ ਮੰਦਾ ਮੰਨ ਲਿਆ, ਗਿਣਤੀ ਨੂੰ ਵੀ ਚੰਗਾ ਮੰਦਾ ਮੰਨ ਲਿਆ। ਤੁਸੀਂ ਕਦੇ ਜਹਾਜ਼ ਵਿੱਚ ਸਫ਼ਰ ਕਰਦੇ ਹੋਵੋਗੇ, ਬਹੁਤ ਵਾਰੀ ਜਿਹੜੇ ਬਹੁਤ ਆਤ ਫਲਾਈਟਾਂ ਨੇ ਜਿਹਨਾਂ ਵਿੱਚ 13 ਨੰਬਰ ਸੀਟ ਹੀ ਨਹੀਂ ਹੁੰਦੀ, 13 ਹਾਲਾਂਕਿ ਪੜ੍ਹੀ ਲਿਖੀ 21ਵੀਂ ਸਦੀ 'ਚ ਆਪਾਂ ਜੀਵ ਰਹੇ, ਤੁਸੀਂ 3 ਨੰਬਰ ਨੂੰ ਬਹੁਤ ਮਾੜਾ ਸਮਾਜ ਗਿਣਦਾ ਸੀ। ਸਤਿਗੁਰੂ ਨੇ ਕੈਸੀ ਕਿਰਪਾ ਕੀਤੀ, ਉਹ 3 ਨੰਬਰ ਨੂੰ ਵੀ ਕਿੱਡਾ ਪਿਆਰ ਦਿੱਤਾ। ਕਹਿਣ ਲੱਗੇ 3 ਵਸਤੂਆਂ ਰੱਖ ਕੇ ਚੱਲੇ ਹਾਂ। ਸਤਿਗੁਰੂ, ਤੁਸੀਂ 3 ਹੀ ਕਿਉਂ ਰੱਖੀਆਂ, 2 ਕਿਉਂ ਨਹੀਂ ਰੱਖੀਆਂ, 4 ਕਿਉਂ ਨਹੀਂ ਰੱਖੀਆਂ, 5 ਕਿਉਂ ਨਹੀਂ ਰੱਖੀਆਂ? ਜਦਕਿ ਸਿੱਖੀ ਦੇ ਵਿੱਚ 5 ਦਾ ਵਿਧਾਨ ਬਹੁਤ ਵਧੀਆ, ਕੁਦਰਤ ਵਿੱਚ ਵੀ 5 ਦਾ ਵਿਧਾਨ ਬਹੁਤ ਵਧੀਆ। ਕੁਦਰਤ ਵਿੱਚ ਜਿੰਨੀਆਂ ਗੱਲਾਂ ਨੇ ਰੱਬ ਨੇ ਬਣਾਈਆਂ, ਉਹ 5 ਨਾਲ ਸੰਬੰਧਿਤ ਨੇ। ਦੇਖੋ, ਕਦੇ ਵਿਕਾਰ 5 ਨੇ, ਚੰਗੇ ਗੁਣ 5 ਨੇ, 5 ਤੱਤ ਹੈ ਜਿਹਨਾਂ ਤੋਂ ਸਮੁੱਚੀ ਸ੍ਰਿਸ਼ਟੀ ਬਣੀ ਹੈ, 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ, ਅਣਗਿਣਤ ਗੱਲਾਂ ਐਸੀਆਂ ਨੇ। ਫਿਰ ਵਸਤੂ 3 ਹੀ ਕਿਉਂ ਰੱਖੀਆਂ? ਹੁਣ ਪਕੜ ਵਿੱਚ ਰੱਖਿਓ ਜੇ ਗੱਲ ਨੂੰ। ਖਾਣਾ ਸਾਨੂੰ 2 ਤਰੀਕਿਆਂ ਨਾਲ ਮਿਲਦਾ ਹੈ। ਇੱਕ ਖਾਣਾ ਹੁੰਦਾ ਹੈ ਟੇਸਟ ਦੇ ਮੁਤਾਬਕ, ਦੂਜਾ ਖਾਣਾ ਹੁੰਦਾ ਸਾਡੀ ਹੈਲਥ ਦੇ ਮੁਤਾਬਕ। ਜਦੋਂ ਅਸੀਂ ਖਾਣਾ ਚੁਣਾਂਗੇ ਤਾਂ ਟੇਸਟ ਮੁਤਾਬਕ ਚੁਣਾਂਗੇ, ਜਿੱਥੇ ਸਵਾਦ ਖਾਣਾ ਮਿਲਦਾ ਅਸੀਂ ਉੱਥੇ ਜਾਵਾਂਗੇ। ਪਰ ਜਦੋਂ ਕਦੇ ਕੋਈ ਡਾਕਟਰ ਰਿਕਮੈਂਡ ਕਰੇਗਾ, ਮਾਂ ਕਹੇਗੀ ਨਾ, ਉਹ ਹੈਲਥੀ ਫੂਡ ਨੂੰ ਕਹੇਗੀ, ਉਹ ਟੇਸਟ ਮਗਰ ਨਹੀਂ ਜਾਏਗੀ, ਨਾ ਪੁੱਤ ਤੈਨੂੰ ਇਹ ਹੀ ਖਾਣਾ ਪੈਣਾ। ਤੁਸੀਂ ਦੇਖੋ ਕਦੇ ਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ 'ਤੇ, ਕਹਿਣ ਲੱਗੇ ਪੁੱਤ ਮੈਂ ਤੇਰੀ ਹੈਲਥ ਨੂੰ ਧਿਆਨ ਵਿੱਚ ਰੱਖਦੇ ਹਾਂ, ਤੇਰੇ ਦੇਹ ਅਰੋਗਤਾ ਨੂੰ ਧਿਆਨ ਵਿੱਚ ਰੱਖਦੇ ਹਾਂ, ਮੈਂ ਤੈਨੂੰ 3 ਵਸਤੂਆਂ ਦੇ ਕੇ ਚੱਲਿਆ, ਕਿਉਂਕਿ ਤੈਨੂੰ ਲੋੜ 3 ਦੀ ਹੈ। ਇਹ ਖਾਣਾ ਖਾ ਕੇ ਤੂੰ ਐਡਾ ਤਾਕਤਵਰ ਬਣ ਜਾਏ, ਤੂੰ ਜਿੱਥੇ ਤੈਨੂੰ ਲੋੜ ਹੋਵੇ ਤੂੰ ਉੱਥੇ ਕਮਜ਼ੋਰ ਨਾ ਪਵੇ, ਤਾਕਤਵਰ ਹੋਵੇ। ਜੀਵਨ ਦੀਆਂ 3 ਕਮਜ਼ੋਰੀਆਂ ਨੇ, ਤਾਂ ਕਰਕੇ 3 ਤਰ੍ਹਾਂ ਦੀ ਖੁਰਾਕ ਸਾਨੂੰ ਦਿੱਤੀ ਹੈ ਮਾਲਕ ਨੇ। ਸਾਰੇ ਸਿਆਣੇ ਬੈਠੇ ਹੋ ਤੁਸੀਂ, 3 ਕਿਹੜੀਆਂ ਕਮਜ਼ੋਰੀਆਂ ਨੇ ਸਮੁੱਚੇ ਸੰਸਾਰ ਦੇ ਵਿੱਚ? ਨੰਬਰ 1, ਸਭ ਤੋਂ ਪਹਿਲੀ ਕਮਜ਼ੋਰੀ ਹੈ ਕਾਮ ਦੀ। ਸਾਰੀ ਦੁਨੀਆ ਕਾਮ ਦੇ ਦੁਆਲੇ ਚੱਕਰ ਕੱਟਦੀ ਹੈ, ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਤਰੀਕੇ ਵੱਡੇ ਤੋਂ ਵੱਡੇ ਲੋਕ ਵੀ ਬਹੁਤ ਵੱਡੇ ਵੱਡੇ ਪੀਰ ਪੈਗੰਬਰ ਵੀ ਇਸ ਕਾਮ ਦੀ ਦੁਨੀਆਂ ਦੇ ਦਾਗ ਲਵਾ ਚੁੱਕੇ ਹੋਏ ਨੇ। ਪਹਿਲੀ ਕਮਜ਼ੋਰੀ ਹੈ ਮਨੁੱਖ ਦੀ ਕਾਮ, ਦੂਜੀ ਵੱਡੀ ਕਮਜ਼ੋਰੀ ਹੈ ਮਨੁੱਖ ਦੀ ਦਾਮ। ਦਾਮ ਦਾ ਮਤਲਬ ਹੈ ਪੈਸਾ। ਦੂਜੀ ਗੱਲ ਹੈ ਮਨੁੱਖੀ ਸ਼ਖਸੀਅਤ ਦਾਗੀ ਹੁੰਦੀ ਹੈ ਪੈਸੇ ਦੀ ਖਾਤਰ। ਜਿਤਨੇ ਬਹੁਤਾਤ ਪਾਪ ਦੀ ਦੁਨੀਆਂ 'ਚ ਤੁਸੀਂ ਦੇਖੋਗੇ ਉਹਦੇ ਪਿੱਛੇ ਉਹਦੇ ਪਿਛੋਕੜ ਵਿੱਚ ਖਲੋਤੀਆਂ ਦੋ ਚੀਜ਼ਾਂ ਤੁਹਾਨੂੰ ਪ੍ਰਤੱਖ ਰੂਪ 'ਚ ਨਜ਼ਰ ਆਉਣਗੀਆਂ। ਜਾਂ ਤਾਂ ਦੁਨੀਆ ਪੈਸਿਆਂ ਕਰਕੇ ਕਲੰਕਿਤ ਹੋਈ ਹੈ ਜਾਂ ਦੁਨੀਆ ਕਾਮ ਕਰਕੇ ਕਲੰਕਿਤ ਹੋਈ ਹੈ। ਤੀਜਾ ਸੀ ਨਾਮ। ਨਾਮ ਦਾ ਵੀ ਦੁਨੀਆ 'ਚ ਬੜਾ ਵੱਡਾ ਝਗੜਾ ਹੈ। ਦੇਖੋ ਤੁਸੀਂ ਕਦੇ ਹੁਣ ਕੋਈ ਕਹਿੰਦਾ ਬਈ ਜਿਵੇਂ ਰਾਮ ਸ਼ਬਦ ਹੈ ਉਹ ਇਸਲਾਮ ਧਰਮ ਦੀਆਂ ਕਿਤਾਬਾਂ 'ਚ ਤੁਹਾਨੂੰ ਰਾਮ ਸ਼ਬਦ ਨਹੀਂ ਮਿਲਣਾ। ਯਾਦ ਰੱਖਿਓ ਜੇ ਸਨਾਤਨੀ ਧਰਮ ਦੇ ਵਿੱਚ ਤੁਹਾਨੂੰ ਇਸਲਾਮ ਵਾਲੇ ਨਾਮ ਨਹੀਂ ਮਿਲਣੇ, ਉੱਥੇ ਰਹੀਮ ਸ਼ਬਦ ਨਹੀਂ ਮਿਲੇਗਾ, ਅੱਲਾ ਸ਼ਬਦ ਨਹੀਂ ਮਿਲੇਗਾ। ਇੱਥੋਂ ਤੱਕ ਇਸਲਾਮ ਨੇ ਤਾਂ ਰੱਬ ਦੇ ਨਾਮ ਵੀ ਨਿਸ਼ਚਿਤ ਕਰ ਦਿੱਤੇ। ਤੁਸੀਂ ਮਹਾਨ ਕੋਸ਼ ਵਿੱਚ ਕਦੇ ਤਸਬੀਹ ਸ਼ਬਦ ਪਾ ਕੇ ਦੇਖਿਓ ਉੱਥੇ ਰੱਬ ਦੇ 99 ਨਾਮ ਨੇ। 99 ਜੇ ਇਸ ਤੋਂ ਵੱਧ ਕੋਈ ਕਹਿੰਦਾ ਉਹ ਕਹਿੰਦੇ ਵੀ ਉਹ ਕਾਫਰ ਹੈ, ਉਹ ਖੁਦਾ ਦਾ ਇਬਾਦਤ ਕਰਨ ਵਾਲਾ ਨਹੀਂ ਹੋ ਸਕਦਾ। ਉਹ ਨਿਸ਼ਚਿਤ ਨਾਮ ਕਰ ਦਿੱਤੇ। ਨਾਮ ਦਾ ਵੀ ਬੜਾ ਵੱਡਾ ਝਗੜਾ ਸੀ। ਇੱਕ ਕਹਿੰਦਾ ਵੀ ਇਵੇਂ ਰਹਿਣਾ, ਇੱਕ ਕਹਿੰਦਾ ਇਵੇਂ ਰਹਿਣਾ। ਹੁਣ ਦੇਖੋ ਇੱਟਾਂ ਉਹੀ ਹੁੰਦੀਆਂ ਨੇ, ਇੱਟਾਂ ਤਾਂ ਬਦਲਦੀਆਂ ਨਹੀਂ ਨਾ, ਇੱਟਾਂ ਉਹੀ ਹੁੰਦੀਆਂ ਨੇ। ਇੱਕ ਬੰਦੇ ਨੇ ਆਪਣੇ ਢੰਗ ਨਾਲ ਲਾ ਲਈਆਂ, ਉਹ ਕਹਿੰਦਾ ਜੀ ਮੰਦਰ ਬਣ ਗਿਆ। ਇੱਟਾਂ ਉਹੀ ਨੇ ਢਾ ਕੇ ਦੂਜੇ ਨੇ ਆਪਣੇ ਢੰਗ ਨਾਲ ਲਾ ਲਈਆਂ, ਕਹਿੰਦੇ ਜੀ ਮਸਜਿਦ ਬਣ ਗਈ। ਹੈ ਸਿਰਫ ਨਾਵਾਂ ਦਾ ਹੀ ਝਗੜਾ। ਗੁਰਬਾਣੀ ਨੇ ਇਹ ਵੀ ਤੀਜੀ ਗੱਲ ਨਿਬੇੜੀ ਹੋਈ ਹੈ। ਮੈਂ ਤਿੰਨਾਂ ਦੀ ਵਿਆਖਿਆ ਇਕੱਲੀ ਇਕੱਲੀ ਕਰਨੀ ਹੈ। ਇਹ ਵੀ ਗੱਲ ਨਿਬੇੜੀ ਹੋਈ ਹੈ, ਨਾਮ ਦਾ ਝਗੜਾ ਵੀ ਗੁਰਮਤ ਵਿੱਚ ਨਹੀਂ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਨਾਮ ਨਾਲ ਕੋਈ ਝਗੜਾ ਨਹੀਂ। ਅਸੀਂ ਨਹੀਂ ਕਹਿੰਦੇ ਵੀ ਅੱਲਾ ਕਹਿਣਾ ਮਾੜਾ ਹੁੰਦਾ, ਅਸੀਂ ਨਹੀਂ ਕਹਿੰਦੇ ਰਾਮ ਕਹਿਣਾ ਮਾੜਾ ਹੁੰਦਾ, ਨਹੀਂ। ਗੁਰਮਤ ਨੇ ਕੈਸਾ ਝਗੜਾ ਨਿਬੇੜ ਦਿੱਤਾ ਦੁਨੀਆਂ ਦਾ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੇ ਤੇਰਪਾ। ਮੈਂ ਕਿਵੇਂ ਨਿਸ਼ਚਿਤ ਕਰ ਸਕਦਾ ਵੀ ਤੇਰੇ ਇੰਨੇ ਕੀ ਨਾਮ ਹੋ ਸਕਦੇ ਨੇ, ਤੇਰੇ ਤਾਂ ਅਣਗਿਣਤ ਨਾਮ ਹੋ ਸਕਦੇ ਨੇ। ਜਿਵੇਂ ਜਿਵੇਂ ਤੈਨੂੰ ਮਹਿਸੂਸ ਕੀਤਾ ਉਵੇਂ ਉਵੇਂ ਦੇ ਤੇਰੇ ਨਾਂ ਰੱਖ ਦੇ। ਤੇ ਹੁਣ ਆਪਾਂ ਫਿਰ ਦੁਬਾਰੇ ਪਿਛੋਕੜ ਵਿੱਚ ਚੱਲੀਏ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਕਿਹੜੀ ਵਸਤੂ ਪਈ ਹੈ? ਸੱਤ ਸਾਹਿਬ ਕਹਿੰਦੇ ਬਾਣੀ ਨੂੰ ਪੜ੍ਹੀ ਤੇਰਾ ਆਚਰਣ ਬਣੇਗਾ, ਤੇਰਾ ਕਿਰਦਾਰ ਬਣੇਗਾ, ਤੇਰਾ ਕਰੈਕਟਰ ਬਣੇਗਾ। ਇੱਕ ਬੱਚੀ ਦਾ ਡੋਲੀ ਵਿਆਹ ਕੇ ਆ ਰਹੀ ਸੀ ਅਤੇ ਉਹਦਾ ਰਸਤੇ ਜਿਹੜੇ ਬਰਾਤੀ ਹੁੰਦੇ ਸਨ ਨਾ, ਅਸਲ ਵਿੱਚ ਉਹ ਇਸ ਲਈ ਜਾਂਦੇ ਸੀ ਵੀ ਅੱਜ ਅਸੀਂ ਗਹਿਣੇ ਲੈ ਕੇ ਜਾਣੇ, ਕੀਮਤੀ ਕੱਪੜੇ ਲੈ ਕੇ ਜਾਣੇ ਆ, ਸਮਾਨ ਕੀਮਤੀ ਹੈ, ਤੁਸੀਂ ਸਾਡੇ ਨਾਲ ਚੱਲੋ। ਸਮਾਜ ਵਿੱਚ ਉਹ ਬੰਦੇ ਨਾਲ ਜਾਇਆ ਕਰਦੇ ਸੀ ਜ਼ਿੰਮੇਵਾਰ, ਜਿਹਨੂੰ ਅਸੀਂ ਬਰਾਤ ਦਾ ਨਾਂ ਦਿੱਤਾ ਹੋਇਆ, ਉਹ ਨਾਲ ਰਾਖੀ ਲਈ ਜਾਇਆ ਕਰਦੇ ਸਨ। ਹੁਣ ਤਾਂ ਬਰਾਤੀ ਟੱਲੀ ਹੋਏ ਹੁੰਦੇ ਨੇ, ਉਹਨਾਂ ਵਿਚਾਰਿਆਂ ਨੇ ਰਾਖੀ ਕੀ ਕਰਨੀ ਹੈ, ਉਹਨਾਂ ਨੂੰ ਸੰਭਾਲਣ ਲਈ ਬੰਦੇ ਚਾਹੀਦੇ ਨੇ। ਸਾਡੇ ਸਮਾਜ ਵਿੱਚ ਹਰ ਇੱਕ ਗੱਲ ਦਾ ਕੋਈ ਨਾ ਕੋਈ ਪਿਛੋਕੜ ਹੈ, ਇਵੇਂ ਨਹੀਂ। ਉਹ ਬਰਾਤ ਲੈ ਕੇ ਜਾ ਰਹੇ ਨੇ ਅਤੇ ਰਾਹ ਵਿੱਚ ਉਹ ਡੋਲਾ ਲੁੱਟ ਲਿਆ, ਡੋਲਾ ਲੁੱਟਿਆ ਅਤੇ ਉਹ ਬਰਾਤੀ ਜਾ ਕੇ ਸਿੱਖਾਂ ਦੇ ਕੋਲ ਬੇਨਤੀ ਕਰਨ ਲੱਗੇ। ਸਿੱਖਾਂ ਨੇ ਉਹ ਲੁੱਟਿਆ ਹੋਇਆ ਡੋਲਾ ਬਚਾ ਲਿਆ ਅਤੇ ਉਹਨਾਂ ਨੂੰ ਵਾਪਸ ਦੇ ਕੇ ਡੋਲਾ। ਜਦੋਂ ਸਰਦਾਰ ਤੁਰਨ ਲੱਗਾ ਹਰੀ ਸਿੰਘ ਨਲੂਆ, ਉਸ ਬੀਬਾ ਨੇ ਪਾਲਕੀ ਵਿੱਚੋਂ ਡੋਲੀ ਵਿੱਚੋਂ ਮੂੰਹ ਨੰਗਾ ਕਰਕੇ, ਪਰਦਾ ਪਿੱਛੇ ਹਟਾ ਕੇ ਮੂੰਹ ਨੰਗਾ ਕਰਕੇ ਗੱਲ ਕਰੀ। ਕਹਿਣ ਲੱਗੀ, ਸਰਦਾਰਾ ਜਿਨ੍ਹਾਂ ਦੇ ਕੋਲ ਛੱਡ ਕੇ ਚੱਲਿਆ ਨਾ, ਮੈਂ ਇਹਨਾਂ ਕੋਲ ਹੀ ਸੀ ਪਹਿਲਾਂ, ਇੱਥੋਂ ਹੀ ਮੈਨੂੰ ਲੁੱਟ ਕੇ ਲੈ ਕੇ ਗਏ। ਪਰ ਮੈਂ ਤੈਨੂੰ ਦੱਸ ਪੁੱਛਣਾ ਚਾਹੁੰਦੀ ਹੈ ਵੀ ਜੇ ਤੂੰ ਮੈਨੂੰ ਇਹਨਾਂ ਕੋਲ ਛੱਡ ਕੇ ਜਾਣਾ, ਇਹਨਾਂ ਕੋਲ ਲੁੱਟ ਕੇ ਲੈ ਗਏ, ਤੂੰ ਮੈਨੂੰ ਛੁਡਵਾਇਆ ਕਿਉਂ? ਹੁਣ ਨਲੂਆ ਬੋਲਦਾ, ਹਰੀ ਸਿੰਘ ਨਲੂਆ ਬੋਲਦਾ, ਸਰਦਾਰ ਯਾਦ ਰੱਖਿਓ ਜਿਹਨੇ ਵਿਆਹ ਨਹੀਂ ਸੀ ਕਰਵਾਇਆ, ਪਰ ਕਿਰਦਾਰ ਦੇਖਿਓ ਜੇ। ਉਹ ਕਹਿੰਦੇ ਮੇਰਾ ਗੁਰੂ ਕਹਿੰਦਾ ਵੀ ਜਿਹੜੀਆਂ ਬਰਾਬਰ ਦੀਆਂ ਬੱਚੀਆਂ ਹੁੰਦੀਆਂ ਨੇ ਉਹਨਾਂ ਨੂੰ ਭੈਣ ਕਰਕੇ ਵੇਖਣਾ ਅਤੇ ਤੈਨੂੰ ਮੈਂ ਆਪਣੀ ਭੈਣ ਕਰਕੇ ਸਮਝਣਾ। ਉਹ ਕਹਿੰਦੀ ਬਸ ਆਹੀ ਪੁੱਛਣਾ ਸੀ, ਹੁਣ ਮੈਂ ਤੈਨੂੰ ਵਾਸਤਾ ਪਾਉਣੀ ਹੈ ਸਰਦਾਰਾ, ਹੁਣ ਮੈਂ ਤੈਨੂੰ ਵਾਸਤਾ ਪਾਉਣੀ ਹੈ। ਅੱਗੇ ਮੈਨੂੰ ਲੁੱਟਿਆ ਗਿਆ, ਮੇਰਾ ਡੋਲਾ ਲੁੱਟ ਲੈ ਗਏ, ਪਰ ਉਦੋਂ ਮੇਰਾ ਪਤੀ ਕਮਜ਼ੋਰ ਸੀ, ਉਦੋਂ ਮੇਰਾ ਬਾਪ ਕਮਜ਼ੋਰ ਸੀ, ਉਦੋਂ ਮੇਰੇ ਦਿਓਰ ਜੇਠ ਕਮਜ਼ੋਰ ਸਨ, ਉਦੋਂ ਮੇਰੇ ਤਾਏ ਚਾਚੇ ਕਮਜ਼ੋਰ ਸਨ, ਇਹ ਡੋਲਾ ਨਹੀਂ ਬਚਾ ਸਕੇ ਇੰਨੇ ਜਣੇ, ਪਰ ਮੈਂ ਕਮਜ਼ੋਰ ਪਤੀ ਦੀ ਪਤਨੀ ਦਾ ਡੋਲਾ ਲੁੱਟਿਆ ਗਿਆ ਕੋਈ ਇਤਰਾਜ਼ ਨਹੀਂ, ਕਮਜ਼ੋਰ ਭਰਾ ਦੀ ਭੈਣ ਦਾ ਡੋਲਾ ਲੁੱਟਿਆ ਗਿਆ ਕੋਈ ਇਤਰਾਜ਼ ਨਹੀਂ, ਕਮਜ਼ੋਰ ਚਾਚੇ ਤਾਇਆਂ ਦੀ ਧੀ ਦਾ ਡੋਲਾ ਲੁੱਟਿਆ ਗਿਆ ਕੋਈ ਇਤਰਾਜ਼ ਨਹੀਂ। ਉਹ ਬਹਾਦਰਾ ਜੇ ਤੂੰ ਮੈਨੂੰ ਭੈਣ ਕਹਿੰਦਾ ਤਾਂ ਜੇ ਚਾਰ ਕਦਮਾਂ 'ਤੇ ਡੋਲਾ ਫਿਰ ਲੁੱਟਿਆ ਗਿਆ, ਲੋਕਾਂ ਨੇ ਕਹਿਣਾ ਹਰੀ ਸਿੰਘ ਨਲੂਏ ਦੀ ਭੈਣ ਦਾ ਡੋਲਾ ਲੁੱਟਿਆ ਗਿਆ, ਤੂੰ ਬਰਦਾਸ਼ਤ ਕਰ ਲਏਗਾ? ਸਰਦਾਰ ਖਲੋ ਗਿਆ, ਕਹਿੰਦਾ ਨਹੀਂ ਨਹੀਂ ਬਰਦਾਸ਼ਤ ਕਰਾਂਗਾ। ਉਹ ਡੋਲੀ 'ਚੋਂ ਬਾਹਰ ਨਿਕਲ ਕੇ ਆ ਗਈ, ਕਹਿੰਦੀ ਨਹੀਂ ਬਰਦਾਸ਼ਤ ਕਰ ਸਕਦਾ, ਫਿਰ ਇਹਨਾਂ ਦੇ ਹਵਾਲੇ ਨਾ ਕਰਕੇ ਜਾ, ਮੈਨੂੰ ਨਾਲ ਹੀ ਲੈ ਚੱਲ। ਉਹ ਕਹਿਣ ਲੱਗਿਆ ਤੂੰ ਸੁੱਖ ਆਰਾਮਾਂ 'ਚ ਪਲੀ ਹੋਈ ਬੱਚੀ, ਕਿਸੇ ਬਾਪ ਦੇ ਘਰ ਤੋਂ ਬੜੇ ਅਦਬ ਸਤਿਕਾਰਾਂ ਨਾਲ ਪਾ ਲਾਡਾਂ ਮਲਾਰਾਂ ਨਾਲ ਪਲੀ ਹੋਈ ਬੱਚੀ, ਅਤੇ ਅਸੀਂ ਜੰਗਲਾਂ 'ਚ ਰਹਿਣ ਵਾਲੇ, ਸਾਨੂੰ ਤਾਂ ਰੋਟੀ ਨਹੀਂ ਕਈ ਕਈ ਦਿਨ ਮਿਲਦੀ, ਪਾਣੀ ਨਹੀਂ ਮਿਲਦਾ ਲੰਮਾ ਲੰਮਾ ਸਮਾਂ, ਸੋਣਾ ਬਿਸਤਰੇ ਮੰਜੇ ਸੁੱਖ ਆਰਾਮ ਉਹ ਕਿੱਥੇ, ਤਾਂ ਬੜੀ ਦੂਰ ਦੀ ਗੱਲ ਹੈ, ਘੋੜਿਆਂ ਦੀਆਂ ਕਾਠੀਆਂ 'ਤੇ ਖਲੋ ਕੇ ਸੌਣਾ ਪੈਂਦਾ, ਤੂੰ ਕਿੱਥੇ ਚੱਲ ਲਏਂਗੀ, ਇਹ ਕਹਿਣਾ ਸੌਖਾ ਹੈ। ਉਹ ਕਹਿੰਦੀ ਵੀਰਾ ਦੂਜਿਆਂ ਦੇ ਬੂਹੇ 'ਤੇ ਰੁਲ ਕੇ ਇੱਜ਼ਤ ਖੁਆਰ ਕਰਨ ਨਾਲੋਂ ਚੰਗਾ ਮੈਂ ਤੇਰੇ ਕੋਲ ਘੋੜਿਆਂ 'ਤੇ ਵਕਤ ਕੱਟ ਲਾਂਗੀ। ਕਹਿੰਦੇ ਕਿ ਠੀਕ ਹੈ, ਕਹਿੰਦੇ ਠੀਕ ਹੈ। ਉਹਨੇ ਆਪਣੀ ਭੈਣ ਨੂੰ ਪਿੱਛੇ ਬਿਠਾਇਆ, ਲੈ ਕੇ ਚਲਾ ਗਿਆ। ਯਾਦ ਰੱਖਿਓ ਜੇ ਇਹ ਪੰਡਿਤਾਂ ਦੀ ਲੜਕੀ ਸੀ, ਬ੍ਰਾਹਮਣਾਂ ਦੀ ਲੜਕੀ ਸੀ, ਇਹਨੇ ਖੰਡੇ ਬਾਟੇ ਦੀ ਪੌੜ ਲਈ, ਇਹਦਾ ਘਰਦਿਆਂ ਨੇ ਨਾ ਸ਼ਰਨੀ ਰੱਖਿਆ ਸੀ, ਇਹ ਗੁਰੂ ਦੇ ਖੰਡੇ ਬਾਟੇ ਦੀ ਪੌੜ ਲੈ ਕੇ ਇਹ ਬੀਬੀ ਹਰਸ਼ਰਨ ਕੌਰ ਬਣੀ, ਜਿਹਨੇ ਹਰੀ ਸਿੰਘ ਨਲੂਏ ਨੂੰ ਦੋ ਕਿਲੇ ਨੇ, ਇੱਕ ਜਮਰੌਦ ਦਾ ਕਿਲਾ, ਇੱਕ ਪਿਸ਼ੌਰ ਦਾ ਕਿਲਾ। ਜਮਰੌਦ ਦੇ ਕਿਲੇ 'ਤੇ ਹਮਲਾ ਹੋ ਗਿਆ, ਹਰੀ ਸਿੰਘ ਨਲੂਆ ਪਿਸ਼ੌਰ ਦੇ ਕਿਲੇ 'ਚ ਹੈ, ਇਹ ਜਮਰੌਦ ਦੇ ਕਿਲੇ 'ਚੋਂ ਚਿੱਠੀ ਲੈ ਕੇ ਪਿਸ਼ੌਰ ਦੇ ਕਿਲੇ 'ਚ ਗਈ ਸੀ, ਔਰ ਇਹ ਬੀਬੀ ਹਰਸ਼ਰਨ ਕੌਰ ਹੈ ਜਿਹਨੂੰ ਸਿੱਖ ਦੇ ਕਿਰਦਾਰ ਨੇ ਏਡਾ ਵੱਡਾ ਉੱਚਾ ਜੀਵਨ ਬਖਸ਼ਿਸ਼ ਕੀਤਾ। ਸਾਨੂੰ ਤਾਂ ਪਤਾ ਹੀ ਨਹੀਂ ਨਾ, ਮੈਨੂੰ ਮਾਫ ਕਰਿਓ, ਮੈਂ ਸ਼ਬਦ ਕਹਿਣਾ ਚਾਹੁੰਦਾ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦੇ ਹਾਂ? ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਹਾਂ ਵੀ ਜੇ ਮੈਂ ਧਰਨਾਮਾ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਸਰੂਪ ਜਾਵਾਂ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਪਸ, ਜੇ ਬੱਚੇ ਦਾ ਜਨਮ ਦਿਨ ਹੈ, ਜੇ ਮੈਂ ਕੋਈ ਕਾਰੋਬਾਰ ਨਵਾਂ ਸ਼ੁਰੂ ਕਰਨ ਲੱਗਾ, ਜੇ ਮੇਰੇ ਬੱਚੇ ਦੀ ਵਿਆਹ ਸ਼ਾਦੀ ਹੈ, ਇਹਨਾਂ ਕੰਮਾਂ ਲਈ ਰੱਖ ਲਿਆ ਗੁਰੂ ਗ੍ਰੰਥ ਸਾਹਿਬ। ਮੈਨੂੰ ਨਹੀਂ ਲੱਗਦਾ ਕੋਈ ਇਸ ਲਈ ਪੜ੍ਹਦਾ ਹੋਵੇ ਵੀ ਮੈਂ ਤੇਰੇ ਕੋਲੋਂ ਆਪਣਾ ਆਚਰਣ ਬਣਾਉਣਾ, ਕਿਉਂਕਿ ਤੇਰੇ 'ਚੋਂ ਖੁਰਾਕ ਪਈ ਹੈ, ਤੇਰੇ 'ਚੋਂ ਖੁਰਾਕ ਪਈ ਹੈ, ਜਿਹੜੀਆਂ ਕਮਜ਼ੋਰੀਆਂ ਨੇ ਨਾ ਉਹਦੀ ਖੁਰਾਕ ਤੇਰੇ ਕੋਲ ਪਈ ਹੈ। ਤੁਹਾਡੇ 'ਚੋਂ ਕੋਈ ਇਸ ਲਈ ਪੜ੍ਹਦਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੈਂ ਤੇਰੇ ਵਿੱਚੋਂ ਕਰੈਕਟਰ ਲੱਭਣਾ ਆਪਣਾ, ਤੂੰ ਤਾਂ ਇੱਡਾ ਕਰੈਕਟਰ ਹਾਈ ਕਰ ਦਿੰਦਾ ਬੰਦੇ ਦਾ, ਸਤਿਗੁਰੂ ਆਖਦੇ ਨੇ ਪਰ ਤੇਰੇ ਰੂਪ ਨਾ ਭੇਖੇ ਨੇਤਰ, ਆਪਣੀ ਅੱਖ ਵਿੱਚ ਵੀ ਮੈਲ ਨਹੀਂ ਆਉਣ ਦਿੰਦਾ ਸਿੱਖ ਵੀ ਮੈਂ ਕਿਸੇ ਧੀ ਬੱਚੀ ਨੂੰ ਗਲਤ ਨਜ਼ਰ ਨਾਲ ਦੇਖਾਂ। ਇਹ ਤੇ ਅੱਖੀ ਸੂਤਕ ਵੇਖਣਾ ਪਰ ਤੇਰੇ ਹੈ ਪਰ ਧਨ ਰੂਪ, ਸਮੁੱਚੀ ਮਾਨਵਤਾ ਦੇ ਵਿੱਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਮਾਂ ਬਾਪ ਇਹ ਸੋਚਦਾ ਹੋਵੇ ਵੀ ਮੇਰੇ ਪੁੱਤ ਦੇ, ਮੇਰੀ ਧੀ ਦੇ ਉੱਤੇ ਕਿਸੇ ਦੀ ਇੱਜ਼ਤ ਖੁਆਰ ਕਰਨ ਦਾ ਦਾਗ ਲੱਗਿਆ ਹੋਵੇ। ਹਰੇਕ ਬੰਦਾ ਚਾਹੁੰਦਾ ਮੇਰਾ ਪੁੱਤ ਇੱਕ ਕਰੈਕਟਰ ਵਾਲਾ ਹੋਵੇ, ਚੰਗੇ ਆਚਰਣ ਵਾਲਾ ਹੋਵੇ, ਮੇਰਾ ਬਾਪ ਚੰਗੇ ਆਚਰਣ ਵਾਲਾ ਹੋਵੇ, ਮੇਰੀ ਮਾਂ ਚੰਗੇ ਕਿਰਦਾਰ ਵਾਲੀ ਹੋਵੇ। ਤਾਂ ਗੁਰੂ ਕਿਹਾ ਸਿੱਖਾ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਲਈ ਵੀ ਪੜ੍ਹਿਆ ਕਰ ਵੀ ਇਹਦੇ 'ਚੋਂ ਸੱਤ ਮਿਲਦਾ ਹੈ, ਇਹ 'ਚੋਂ ਆਚਰਣ ਮਿਲਦਾ ਹੈ। ਇਹੋ ਨਾ ਸੋਚ ਵੀ ਮੈਂ ਇਕੱਲਿਆ ਇਹਨਾਂ ਕੰਮਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਲਿਆ। ਗੁਰੂ ਅਰਜਨ ਪਾਤਸ਼ਾਹ ਨੇ ਇਸ ਲਈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਬਣਾਇਆ ਵੀ ਤੇਰੇ ਬੱਚੇ ਦਾ ਜਨਮ ਦਿਨ ਹੋਇਆ ਤੂੰ ਘਰਨਾਮਾ ਲੈਣਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਾਈਂ। ਉਹਨਾਂ ਨੇ ਇਸ ਲਈ ਬਣਾਇਆ ਸੀ ਵੀ ਤੇਰੀ ਮਾਨਵਤਾ ਦਾ ਖੁਰਾਕ ਇਹਦੇ ਵਿੱਚ ਪਈ ਹੋਈ। ਸੱਤ ਉਹਦਾ ਆਚਰਣ ਬਣ ਜਾਏਗਾ, ਉਹ ਕਦੇ ਕੰਮ ਦੇ ਪਿੱਛੇ ਨਹੀਂ ਭਟਕੇਗਾ। ਅਣਗਿਣਤ ਬੇਅੰਤ ਐਸੀਆਂ ਕਥਾ ਕਹਾਣੀਆਂ ਨੇ, ਮੈਂ ਉਹ ਛੂਹਣੀਆਂ ਨਹੀਂ ਚਾਹੁੰਦਾ। ਲੋਕਾਂ ਨੇ ਉਹਨੂੰ ਲੀਲਾ ਦਾ ਨਾਂ ਲੈ ਕੇ ਉਹਨੂੰ ਦਬਾ ਦਿੱਤਾ ਧਾਰਮਿਕ ਰੰਗਤ ਵਿੱਚ। ਜੀ ਇਹ ਲੀਲਾ ਹੈ, ਇੰਨੀਆਂ ਇੰਨੀਆਂ ਦਾਸੀਆਂ ਰੱਖੀਆਂ ਹੋਈਆਂ, ਆ ਹੁਣ ਤੱਕ ਪ੍ਰਥਾ ਚੱਲਦੀ ਹੈ, ਮੰਦਰਾਂ ਵਿੱਚ ਦਾਸੀਆਂ ਰੱਖੀਆਂ ਹੋਈਆਂ ਨੇ, ਸਾਡੇ ਡੇਰਿਆਂ 'ਚ ਐਵੇਂ ਰੱਖੀਆਂ ਹੋਈਆਂ ਨੇ ਲੜਕੀਆਂ। ਸਿੱਖੀ ਦਾ ਕਿਰਦਾਰ ਨਹੀਂ ਹੈ। ਛੋਟੀ ਜਿਹੀ ਇੱਕ ਗੱਲ ਕਹਿ ਕੇ ਗੱਲ ਅੱਗੇ ਤੋਰਾਂ। ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸਿੱਖ ਬਣਿਆ ਭਾਈ ਭਗੀਰਥ, ਭਾਈ ਭਗੀਰਥ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਿਆ ਭਾਈ ਮਨਸੁੱਖ। ਭਾਈ ਮਨਸੁੱਖ ਸੀ ਨਾ ਜਿਹੜਾ, ਉਹ ਬਹੁਤ ਅਮੀਰ ਬੰਦਾ ਸੀ ਉਸ ਵੇਲੇ ਦਾ, ਏਸ਼ੀਆ ਦੇ ਅਮੀਰ ਬੰਦਿਆਂ 'ਚੋਂ ਸੀ ਭਾਈ ਮਨਸੁੱਖ। ਯਾਦ ਰੱਖਿਓ ਜੇ ਲੱਖੀ ਸ਼ਾਹ ਬਣਜਾਰਾ ਅਤੇ ਮੱਖਣ ਸ਼ਾਹ ਇਹ ਏਸ਼ੀਆ ਦੇ ਵਪਾਰੀ ਸਨ, ਵੱਡੇ, ਬਹੁਤ ਵੱਡੇ ਵਪਾਰੀ। ਗੱਲ ਲੰਮੀ ਹੋ ਜਾਏਗੀ। ਭਾਈ ਮਨਸੁੱਖ ਸੰਗਲਾ ਦੀਪ ਗਿਆ ਵਪਾਰ ਕਰਨ ਵਾਸਤੇ ਦੂਜੇ ਦੇਸ਼। ਉੱਥੋਂ ਦਾ ਰਾਜਾ ਪ੍ਰਭਾਵਿਤ ਹੋਇਆ ਭਾਈ ਮਨਸੁੱਖ ਦੇ ਜੀਵਨ ਵੱਲ ਦੇਖ ਕੇ, ਅਤੇ ਉਹ ਵੀ ਕਹਿਣ ਲੱਗਿਆ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ ਅਤੇ ਮੈਂ ਸਾਰਾ ਰਾਜ ਭਾਗ ਛੱਡ ਕੇ ਚਲੇ ਜਾਣਾ ਤੁਹਾਡੇ ਨਾਲ। ਉਹ ਕਹਿਣ ਲੱਗਿਆ ਵੀ ਨਹੀਂ ਨਹੀਂ ਗੁਰੂ ਨਾਨਕ ਸਾਹਿਬ ਤਾਂ ਇਹੋ ਜਿਹੇ ਹੈ ਹੀ ਨਹੀਂ, ਜੇ ਤੂੰ ਛੱਡ ਕੇ ਚਲਾ ਗਿਆ ਉਹਨੇ ਕਬੂਲ ਹੀ ਨਹੀਂ ਕਰਨਾ। ਉਹ ਤਾਂ ਆਪ ਖੁਦ ਗ੍ਰਿਸ਼ਤੀ ਨੇ, ਖੇਤੀ ਕਰਦੇ ਨੇ, ਉਹ ਆਪ ਕੰਮ ਕਾਰ ਕਰਦੇ ਨੇ, ਉਹ ਕੰਮ ਨਹੀਂ ਛੱਡਦੇ। ਕਹਿਣ ਲੱਗੇ ਫਿਰ ਮੈਂ ਮਿਲਾਂ ਕਿਵੇਂ? ਕਹਿਣ ਲੱਗੇ ਤੂੰ ਉਡੀਕ ਕਰ, ਮੈਂ ਜਾ ਕੇ ਸੁਨੇਹਾ ਦੇਵਾਂਗਾ, ਤੂੰ ਉਡੀਕ ਕਿਉਂ, ਜ਼ਰੂਰ ਆਉਣਗੇ। ਕਹਿੰਦੇ ਠੀਕ ਹੈ। ਭਾਈ ਮਨਸੁੱਖ ਨੇ ਆ ਕੇ ਸੁਨੇਹਾ ਦਿੱਤਾ, ਸਤਿਗੁਰੂ ਸੰਗਲਾ ਦੀਪ ਦਾ ਰਾਜਾ ਤੁਹਾਨੂੰ ਯਾਦ ਕਰਦਾ। ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ, ਜ਼ਰੂਰ ਜਾਵਾਂਗਾ। ਮੁਖੀਏ ਬੰਦਿਆਂ ਨੂੰ ਸਤਿਗੁਰੂ ਮਿਲਣਾ ਚਾਹੁੰਦੇ ਸਨ, ਜਿੰਨੇ ਬਹੁਤੇ ਲੋਕਾਂ ਨੂੰ ਮਿਲੇ ਮੁਖੀਆਂ ਨੂੰ ਬਹੁਤਿਆਂ ਨੂੰ ਮਿਲੇ ਨੇ। ਅਤੇ ਸਾਹਿਬ ਜੀ ਹੁਣ ਸੰਗਲਾ ਦੀਪ ਜਾਣਾ, ਉਹਨਾਂ ਨੇ ਸੁਨੇਹਾ ਭੇਜ ਦਿੱਤਾ ਅਤੇ ਉਹ ਲੋਕ ਸਨ ਜਿਹੜੇ ਪਖੰਡੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਦੀ ਉਡੀਕ ਕਰ ਰਿਹਾ। ਹਰ ਰੋਜ਼ 2-4 ਜਣੇ ਚਲੇ ਜਾਣ ਵੀ ਮੈਂ ਗੁਰੂ ਨਾਨਕ ਹੈ ਜੀ। ਰਾਜੇ ਨੂੰ ਸ਼ੱਕ ਪੈ ਗਈ ਵੀ ਇੰਨੇ ਗੁਰੂ ਨਾਨਕ ਕਿਵੇਂ ਹੋ ਸਕਦੇ ਨੇ, ਇਹ ਤਾਂ ਰੋਜ਼ 4-5 ਆ ਜਾਂਦੇ ਨੇ। ਰਾਜੇ ਨੇ ਇੱਕ ਵਿਉਂਤ ਬਣਾਈ, ਉਹਨੇ ਕੁਝ ਲੜਕੀਆਂ ਨੂੰ ਛੋਟੇ ਕੱਪੜੇ ਪਹਿਨਾ ਕੇ ਉਹਨਾਂ ਦੇ ਸਾਹਮਣੇ ਭੇਜ ਦੇਣਾ, ਉਹਨਾਂ ਨੇ ਨੱਚਣਾ, ਉਹਨਾਂ ਨੇ ਕੁਛ ਇਹੋ ਜਿਹੀਆਂ ਅਦਾਵਾਂ ਕਰਨੀਆਂ, ਆਖਰ ਡੋਲ ਜਾਏ ਅਤੇ ਪਤਾ ਲੱਗ ਜਾਣਾ ਵੀ ਨਹੀਂ ਕਹਾਣੀ ਕੱਚੀ ਹੈ। ਆਖਰ ਇੱਕ ਦਿਨ ਗੁਰੂ ਨਾਨਕ ਸਾਹਿਬ ਵੀ ਚਲੇ ਗਏ। ਹੁਣ ਬਾਣਾ ਅਤੇ ਰਹਿਣੀ ਸਹਿਣੀ ਤਾਂ ਉਹਨਾਂ ਦੀ ਵੀ ਆਮ ਬੰਦਿਆਂ ਵਰਗੀ ਸੀ, ਉਹ ਕੋਈ ਉਚੇਚ ਨਹੀਂ ਸਨ ਕਰਦੇ, ਬਿਲਕੁਲ ਸਿੰਪਲ। ਅਤੇ ਜਦੋਂ ਉਹਨਾਂ ਨੇ ਜਾ ਕੇ ਇਹ ਗੱਲ ਦੇਖੀ ਵੀ ਇੱਕ ਹੋਰ ਆਇਆ ਜੀ ਗੁਰੂ ਨਾਨਕ ਸਾਹਿਬ ਬਣ ਕੇ, ਰਾਜੇ ਨੇ ਉਹੀ ਉਹ ਗੱਲ ਫਿਰ ਦੁਹਰਾਈ, ਬੱਚੀਆਂ ਨੂੰ ਭੇਜਿਆ। ਜਦੋਂ ਬੱਚੀਆਂ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕੇ ਜੇ ਨੱਚਣ ਲੱਗੀਆਂ ਹੀ ਨੇ, ਸਾਹਿਬ ਉੱਠ ਕੇ ਖਲੋ ਗਏ ਅਤੇ ਉਹਨੇ ਬੱਚੀਆਂ ਦੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਧੀਏ ਬਾਪ ਦੇ ਸਾਹਮਣੇ ਇਵੇਂ ਦੇ ਕਰਮ ਨਹੀਂ ਕਰੀਦੇ। ਸ਼ਾਂਤ ਹੋ ਗਈਆਂ, ਮਨ ਸ਼ਾਂਤ ਹੋ ਗਿਆ, ਅੰਦਰੋਂ ਵਿਕਾਰਾਂ ਦੀ ਭਾਵਨਾ ਹੀ ਚਲੇ ਗਈ, ਅੱਖਾਂ 'ਚ ਪਾਣੀ ਭਰ ਕੇ ਭੱਜੀਆਂ ਗਈਆਂ ਰਾਜਾ ਸ਼ਿਵਨਾਭ ਦੇ ਕੋਲੋਂ। ਰਾਜਿਆ ਅੱਜ ਜਾ ਕੇ ਦੇਖ ਤੇਰੇ ਬਾਗ ਵਿੱਚ ਅੱਜ ਗੁਰੂ ਨਾਨਕ ਆਇਆ, ਅੱਜ ਆਇਆ ਗੁਰੂ ਨਾਨਕ। ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ ਜਿਹੜਾ ਵਿਕਾਰਾਂ ਵਿੱਚ ਸਾਡੇ ਵਰਗੀਆਂ ਭੁੱਜਦੀਆਂ ਬੱਚੀਆਂ ਨੂੰ ਵੀ ਜਿਨ੍ਹਾਂ ਦੇ ਮਾਂ ਬਾਪ ਵੀ ਸਾਨੂੰ ਧੀ ਨਹੀਂ ਕਹਿੰਦੇ, ਸਾਡੇ ਜੰਮਣ ਵਾਲੇ ਮਾਂ ਬਾਪ ਵੀ ਸਾਨੂੰ ਵਿਕਾਰਾਂ ਵਿੱਚ ਖੱਚਤ ਹੋਣ ਕਰਕੇ ਸਾਨੂੰ ਧੀ ਨਹੀਂ ਕਹਿੰਦੇ। ਏਡੀਆਂ ਵਿਕਾਰਾਂ ਵਿੱਚ ਭਰੀਆਂ ਬੱਚੀਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਸਿਰ 'ਤੇ ਹੱਥ ਰੱਖ ਕੇ ਧੀ ਕਿਹਾ ਹੈ ਨਾ, ਅਤੇ ਵਾਕਈ ਧੀ ਵਰਗਾ ਪਿਆਰ ਦਿੱਤਾ ਉਹਨਾਂ ਨੇ। ਅੱਜ ਤੋਂ ਬਾਅਦ ਅਸੀਂ ਕਦੇ ਛੋਟੇ ਕੱਪੜੇ ਪਾ ਕੇ ਨਹੀਂ ਨੱਚਾਂਗੀਆਂ, ਤੂੰ ਜਾ ਭਾਵੇਂ ਨਾ ਜਾ ਪਰ ਸਾਡਾ ਜੀਵਨ ਸੰਤੁਸ਼ਟ ਹੋ ਗਿਆ। ਯਾਦ ਰੱਖਿਓ ਜੇ ਗੁਰੂ ਨਾਨਕ ਸਾਹਿਬ ਤਾਂ ਇਹੋ ਜਿਹਾ ਕਿਰਦਾਰ ਬਖਸ਼ਿਸ਼ ਕਰਦਾ, ਉਹ ਤਾਂ ਮਾੜੇ ਕਰਮ ਕਮਾਉਣ ਵਾਲੀਆਂ ਬੱਚੀਆਂ ਨੂੰ ਨੇਕ ਬੱਚੀਆਂ ਬਣਾ ਦਿੰਦਾ। ਇਹ ਵਾਲਾ ਆਚਰਣ, ਇਹ ਵਾਲਾ ਸੱਤ, ਇਹ ਵਾਲਾ ਕਿਰਦਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਮਿਲਦਾ ਹੈ।